दंडौत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जी हो अपनिया मन वृत्तियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नु करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी आनंदपुर दे वल जा रहे ने। रस्ते दे विच मेदनी प्रकाश दा दूत मिलिया जिन्ने राजे दे वल्लों बेनती कीती है कि सच्चे पातशाह राजा कहिंदा है कि लाहड़पुर नां दी जगह ते तुसीं रुको मैं तुहाडा दर्शन करन दे वास्ते आउणा है। जिन्ना चिर मैं तुहाडा आण के दर्शन कर नहीं लैंदा उन्ना चिर तुसीं किते अगे ना जावो। कल इथों तक कथा पहुंची सी अज इथों अगे मैं प्रारंभ करदा। दास कदी में आप को डेरा अब कीजै अपनो सेवक जान कर दर्शन मोहे दीजै। राजे दे दूत ने आख्या सतगुरां नूं कि सच्चे पातशाह मुढ कदीमो भाव के बड़ा लम्मे समय तो तुहाडा दास बनया होया राजा इस करके ओदी कीती हुई बेनती नूं प्रवान करके तुहानूं चाहीदा कि तुसीं रुक जावो अपना डेरा इत्थे ला लवो। अपनो सेवक जान कर दर्शन मोहे दीजै क्योंकि राजे ने बेनती कीती है कि सतगुरु जी मैनू अपना दास जानन ते जरूर दर्शन दे के जान। रखो लाज अब बिरद की तुम अंतर जामी मैं सेवक तुम्हारी शरण सब कट के स्वामी। जो कुछ राजे ने बयान किया है उही दूत बयान करता है। कहिंदा है कि राजे ने आख्या कि सच्चे पातशाह मैं तुहाडा दास हां इस करके कीता होया जिहड़ा अरदासा है जो बेनती कीती है भाव के मैं दास ने ओनू तुसी प्रवान करो क्योंकि तुसी अंतरजामी हो। मैं सेवक तुमरी शरण सब घट के स्वामी तुसी घट घट दी जानन हारे हो ते मैं तुहाडा सेवक हां तुहाडे चरणा दी शरण दे विच पहुंचना चाहुंना। कुछ मसलत करनी हमें राजन के काजू अह भरोसा आपको नित प्रति महाराजू। इस तो अलावा तुहाडे नाल कुछ सलाह मशवरा करना है पहाड़ी राजां दी बाबत मैनू सिर्फ तुहाडा ही भरोसा है ते नित्ता प्रति हे महाराज जी मैं तुहानू ही याद करदा। जान आपनो गुरु जी करना अब तारो एक दो दिवस निवास कै मिस खिलन शिकारो। इस करके सतगुरु जी कृपा करके तुसी दया नु धारण करो, एक दो दिन अपना टिकाना इथे बना लवो। इथे रुकन दे नाल एक ते तुहाडा मेरे नाल मिलाप होएगा, इस तो अलावा तुसी अपनी रुचि दे मुताबक थोड़ा शिकार भी खेड सकदे। सुन बेनती प्रभ नृपति की निज सिवर उतारा, सैल समीप स्थान शुभ जल चलत निहारा। कवि संतोख सिंह जी लिखते ने कि राजे दी बेनती नु सतगुरु गोविंद सिंह सच्चे पातशाह जी ने प्रवान कर लिया। अपना डेरा सतगुरां ने पहाड़ दे लागे ला लिया है, जिथे के बहुत सुंदर पानी का प्रवाह चलदा है। आयो बुद्धू शाह तब प्रभ मिल बेके हेता, उतरे निकट हकार कर बैठे कुल केता। कवि संतोख सिंह जी लिखदे ने इस तो अलावा पीर बुद्धू शाह जी सतगुरां दा दर्शन करन दे वास्ते उत्थे पहुंचे ने। सतगुरु सच्चे पातशाह जी जो के सोडी कुल दे सिरमौर सतगुरु ने, उन्हां ने पीर बुद्धू शाह नूं अपने लागे बिठाया। जित कित छाया देख कर उतरे बर बीरा, सुंदर पिखियो स्थान को कछ चालत नीरा। इस तो अलावा संगनी छानू देख के जेडे सतगुरां दे सूरबीर योधे सी, उन्हां ने अपना टिकाणा भी उत्थे ला लिया है। चंगी जगह है, इस तो अलावा सुंदर पानी दा प्रवाह लागे ही चलदा। तंबू शमयाने तने कर खान रो पाना, सुपत जथा सुख निसा मैं श्रम सब को हाना। तंबू ला दिते गए ने, इस तो अलावा शमयाना नु ताणिया गया है, भोजन बना के छकिया गया। रात दे वेले सारिया ने सुख दे नाल सौ के रात नु बतीत कीता, जिन्नी भी थकावट होई होई सी उस नु दूर कीता। अमृत वेला जाग कर गोरे सौच शनाने, नंद चांद सो तब प्रभु इम बैन बखाने। जदों अमृत वेला होया ते सतगुरु गोविंद सिंह जी जागे ने, इशनान पानी कीता है। दीवान नंद चंद नो सतगुरु सच्चे पातशाह जी ने उस वेले हुक्म कीता। डेरा सगरो तोरिये अर कायल जेते, कछपट राखो संग में सब चलें अगेते। नंद चंद नु सतगुरु जी कहंदे ने कि जिन्ना भी डेरा है पाव के जिन्नी भी फौज है उस सारी नु आनंदपुर दे वल तोर दिता जावे, जिन्ने भी साडे सिख जख्मी ने उन्हां नु भी नाल ही भेजा जावे। कछ पट राखो संग में पाव के इथे अपने नाल कुछ ही सूरमियां नु रखना है, बाकी सारिया नु पहला भेज देना। एहां देर हमको लगे केतक दिन बासें, पहुंचे अपर आनंदपुर थित लहें आवासें। सतगुरु गोविंद सिंह जी नंद चंद नु कहंदे ने कि राजे ने आख्या है, संदेशा कल्या है, इस करके ओदी उड़ीक करन दे वास्ते सानू कुछ दिन इथे रह के लग सकदे ने। जेड़े जख्मी ने ओ बहुत ज्यादा तंग ने, इस करके इन्हां सारिआं नूं ते बाकी सारी फौज नूं पहलां ही आनंदपुर दे विच भेज देना चाहीदा है, तां कि उत्थे जा के जेड़े जख्मी ने उन्हां दा इलाज भी कीता जावे। इस तों अलावा जेड़े सैनिक चिरां तों साडे नाल आए होए ने, जेड़े अपने घरां नूं मुड़े नहीं हन, ओह भी अपने घरां दे विच जा सकदे ने। सुनत हुकम दीवान तब सब हुन सुनाया, कह त्यारी कर सिवर ही तत्काल चढ़ाया। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨੰਦ ਚੰਦ ਜੀ ਨੇ ਸਤਿਗੁਰਾਂ ਦੇ ਹੁਕਮ ਨੂੰ ਮੰਨਿਆ ਤੇ ਸਾਰਿਆਂ ਨੂੰ ਸਤਿਗੁਰਾਂ ਦਾ ਬਚਨ ਸੁਣਾ ਦਿੱਤਾ। ਕਹਿ ਕੇ ਨੰਦ ਚੰਦ ਨੇ ਸਾਰੇ ਡੇਰੇ ਦੀ ਤਤਕਾਲ ਹੀ ਤਿਆਰੀ ਕਰਵਾ ਦਿੱਤੀ। ਮਾਤਲ ਪ੍ਰਭ ਕਿਰਪਾਲ ਕੋ ਸੋ ਪਿਓ ਸਭ ਡੇਰਾ, ਮਗ ਮੈਂ ਔਰ ਪੁਰ ਆਨੰਦ ਮੈਂ ਕਰੋ ਪ੍ਰਤਿਪਾਲ ਬਡੇਰਾ। ਸਾਰਿਆਂ ਨੂੰ ਤਿਆਰ ਕਰਕੇ ਫੇਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮਾਮਾ ਕਿਰਪਾਲ ਜੀ ਨੂੰ ਆਖਿਆ ਹੈ ਕਿ ਸਾਰੇ ਡੇਰੇ ਨੂੰ ਤੁਸੀਂ ਸਾਂਭ ਕੇ ਲੈ ਜਾਓ, ਰਸਤੇ ਦੇ ਵਿੱਚ ਵੀ ਸਾਰਿਆਂ ਦੀ ਸਾਂਭ ਸੰਭਾਲ ਕਰਨੀ ਹੈ। ਇਸ ਤੋਂ ਇਲਾਵਾ ਜਦੋਂ ਸਾਰੇ ਆਨੰਦਪੁਰ ਦੇ ਵਿੱਚ ਪਹੁੰਚ ਜਾਣਗੇ ਉੱਥੇ ਵੀ ਤੁਸੀਂ ਪ੍ਰਤਪਾਲਣਾ ਕਰਨੀ ਹੈ, ਇਹਨਾਂ ਸਾਰਿਆਂ ਦੀ ਦੇਖਭਾਲ ਕਰਨੀ ਹੈ। ਜਥਾ ਜੋਗ ਸਭ ਹੁਣ ਕੀ ਸੁਧ ਨਿਤ ਪ੍ਰਤੀ ਲੀਜੈ, ਕਾਇਲ ਨਿਕਟ ਜਰਾਹ ਕੋ ਸੁਧ ਹਿਤ ਪਠੀਜੈ। ਮਾਮਾ ਕਿਰਪਾਲ ਜੀ ਨੂੰ ਸਤਿਗੁਰੂ ਜੀ ਕਹਿ ਰਹੇ ਨੇ ਕਿ ਮਾਮਾ ਜੀ, ਯਥਾ ਯੋਗ ਸਾਰਿਆਂ ਦੀ ਖਬਰ ਸਾਰ ਤੁਸੀਂ ਹਮੇਸ਼ਾ ਹੀ ਲੈਣੀ ਹੈ। ਇਸ ਤੋਂ ਇਲਾਵਾ ਜਿਹੜੇ ਸਿੱਖ ਕਾਇਲ ਨੇ, ਜਿਹੜੇ ਜ਼ਖਮੀ ਨੇ, ਉਹਨਾਂ ਦਾ ਇਲਾਜ ਕਰਨ ਦੇ ਵਾਸਤੇ ਜਿਹੜੇ ਜਰਾਹ ਨੇ ਉਹਨਾਂ ਨੂੰ ਵੀ ਬੁਲਾਇਆ ਜਾਵੇ। ਜਿਹੜੇ ਮਲਮ ਪੱਟੀ ਕਰਨ ਵਾਲੇ ਨੇ ਉਹਨਾਂ ਨੂੰ ਜਰਾਹ ਆਖਿਆ ਜਾਂਦਾ, ਭਾਵੇਂ ਕਿ ਵੈਦ ਬਹੁਤ ਸਾਰੇ ਹੁੰਦੇ ਨੇ ਪਰ ਜਰਾਹ ਉਹਨਾਂ ਵੈਦਾਂ ਨੂੰ ਆਖਿਆ ਜਾਂਦਾ ਜਿਹੜੇ ਕਿ ਇਸ ਤਰੀਕੇ ਦੇ ਨਾਲ ਜ਼ਖਮਾਂ ਦੀ ਸਾਂਭ ਸੰਭਾਲ ਕਰਦੇ ਨੇ। ਚੀਰਾ ਆਦਿਕ ਵੀ ਉਹ ਦਿੰਦੇ ਨੇ, ਜਿਨ੍ਹਾਂ ਡਾਕਟਰਾਂ ਨੂੰ ਅੱਜ ਕੱਲ ਅਸੀਂ ਸਰਜਨ ਕਹਿੰਦੇ ਹਾਂ। ਜਰਾਹ ਉਹ ਵੈਦ ਹੁੰਦੇ ਸਨ ਜਿਨ੍ਹਾਂ ਨੂੰ ਆਪਾਂ ਸਰਜਨ ਕਹਿ ਸਕਦੇ ਹਾਂ, ਸਰਜਰੀ ਕਰਦੇ ਨੇ, ਆਪਰੇਸ਼ਨ ਕਰਦੇ ਨੇ ਅੱਜ ਕੱਲ ਦੇ ਜਿਹੜੇ ਡਾਕਟਰ ਨੇ। ਇਸੇ ਤਰ੍ਹਾਂ ਜਰਾਹ ਉਹਨਾਂ ਵੈਦਾਂ ਨੂੰ ਆਖਿਆ ਜਾਂਦਾ ਸੀ ਜਿਹੜੇ ਕਿ ਬਹੁਤੇ ਜ਼ਿਆਦਾ ਜ਼ਖਮੀਆਂ ਦੀ ਸਾਂਭ ਸੰਭਾਲ ਦੇ ਵਾਸਤੇ ਨਿਪੁੰਨ ਹੁੰਦੇ ਸਨ। ਤੁਮ ਸਿਆਣੇ ਸਭ ਜਗਤ ਮੈਂ ਮਗ ਚਲੀਏ ਥੋੜਾ, ਜਿਸ ਤੇ ਬਹੁ ਸ਼ਰਮ ਪਾਏ ਨਹੀਂ ਆਤਪ ਜੋਰਾ। ਹੁਣ ਮਾਮਾ ਕਿਰਪਾਲ ਜੀ ਨੂੰ ਸਤਿਗੁਰੂ ਜੀ ਤਾਕੀਦ ਕਰ ਰਹੇ ਨੇ। ਮਾਮਾ ਜੀ ਨੂੰ ਕਹਿੰਦੇ ਨੇ, ਮਾਮਾ ਜੀ ਭਾਵੇਂ ਕਿ ਸਾਰੀ ਦੁਨੀਆਂ ਤੋਂ ਤੁਸੀਂ ਸਿਆਣੇ ਹੋ, ਮੈਂ ਤਾਂ ਵੀ ਤੁਹਾਨੂੰ ਹਦਾਇਤ ਕਰਨੀ ਚਾਹੁੰਦਾ ਹਾਂ ਕਿ ਰਸਤੇ ਦੇ ਵਿੱਚ ਥੋੜੇ ਪੈਂਡੇ ਨੂੰ ਤੈਅ ਕੀਤਾ ਜਾਵੇ, ਥੋੜੀ ਦੇਰ ਚੱਲਣ ਤੋਂ ਬਾਅਦ ਫੇਰ ਆਰਾਮ ਕੀਤਾ ਜਾਵੇ। ਇਸ ਤਰੀਕੇ ਦੇ ਨਾਲ ਨਾ ਕਿਸੇ ਨੂੰ ਥਕਾਵਟ ਹੋਵੇਗੀ ਤੇ ਨਾ ਹੀ ਕਿਸੇ ਨੂੰ ਧੁੱਪ ਲੱਗੇਗੀ, ਭਾਵ ਕਿ ਜ਼ੋਰਦਾਰ ਧੁੱਪ ਤੋਂ ਵੀ ਬਚਾਅ ਹੋਏਗਾ। ਸੁਣ ਪਗਨੀ ਸੁਤ ਹੁਕਮ ਕੋ ਹੋਏ ਤਿਆਰ ਪਿਆਨਾ, ਸਾਗਰੋ ਸਿਵਰ ਸੰਭਾਰ ਕੈ ਸੁਤ ਹਿਤ ਸਵਧਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੀ ਭੈਣ ਦੇ ਪੁੱਤਰ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਜਦੋਂ ਮਾਮਾ ਕਿਰਪਾਲ ਜੀ ਨੇ ਸੁਣਿਆ ਤੇ ਫੇਰ ਉਹ ਸਾਰਿਆਂ ਨੂੰ ਨਾਲ ਲੈ ਕੇ ਤੁਰ ਪਏ ਨੇ, ਸਾਰਿਆਂ ਦੀ ਸਾਂਭ ਸੰਭਾਲ ਸਾਵਧਾਨਤਾ ਦੇ ਨਾਲ ਕਰਨ ਲੱਗੇ। ਸਨੇ ਸਨੇ ਮਾਰਗ ਪਰਿਓ ਮਗ ਅਲਪ ਚਲੰਤਾ, ਉਤਰੈ ਹਿਤ ਬਿਸਰਾਮ ਕੇ ਸੁਧ ਸਭਨ ਲਹੰਤਾ। ਹੌਲੀ ਹੌਲੀ ਚਲਣਾ ਸ਼ੁਰੂ ਕੀਤਾ ਹੈ। ਮਾਮਾ ਕਿਰਪਾਲ ਜੀ ਥੋੜੇ ਹੀ ਰਸਤੇ ਨੂੰ ਤੈਅ ਕਰਦੇ ਨੇ ਤੇ ਫਿਰ ਆਰਾਮ ਦੇ ਵਾਸਤੇ ਸਾਰਿਆਂ ਨੂੰ ਰੁਕਣ ਦਾ ਆਦੇਸ਼ ਦਿੰਦੇ ਨੇ। ਇਸੇ ਤਰੀਕੇ ਦੇ ਨਾਲ ਠਹਿਰਿਆ ਜਾਂਦਾ ਤੇ ਖਬਰਸਾਰ ਸਾਰਿਆਂ ਦੀ ਲੈਂਦੇ ਨੇ ਜੋ ਕਿ ਜ਼ਖਮੀ ਆਦਿਕ ਨੇ। ਖਾਣ ਪਾਣ ਪੋਖਣ ਕਰ ਦਿਨ ਹੋਤ ਪਿਆਨੇ, ਕ੍ਰਮ ਕ੍ਰਮ ਕਰ ਮਗ ਉਲੰਘ ਕਰ ਪਹੁੰਚੇ ਨਿਜ ਥਾਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਰਾਤ ਦੇ ਵੇਲੇ ਠਹਿਰਿਆ ਜਾਂਦਾ ਹੈ ਉੱਥੇ ਖਾਣਾ ਬਣਾ ਕੇ ਤਿਆਰ ਕਰਕੇ ਸਾਰੇ ਛਕਦੇ ਨੇ, ਜਦੋਂ ਹੀ ਅਗਲਾ ਅੰਮ੍ਰਿਤ ਵੇਲਾ ਹੁੰਦਾ ਹੈ ਚੱਲਣਾ ਸ਼ੁਰੂ ਕਰ ਦਿੰਦੇ ਨੇ। ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਹੌਲੀ ਹੌਲੀ ਸਾਰੇ ਰਸਤੇ ਨੂੰ ਤੈਅ ਕੀਤਾ ਤੇ ਆਪਣੀ ਨਿਜ ਨਗਰੀ ਆਨੰਦਪੁਰ ਦੇ ਵਿੱਚ ਜਾ ਪਹੁੰਚੇ। ਯਥਾ ਯੋਗ ਕਹਿ ਸਵਣ ਕੋ ਕਰਵਾਏ ਡੇਰੇ, ਨਿਤ ਪ੍ਰਤੀ ਲੈ ਸੁਧ ਸਵਣ ਕੀ ਦੇ ਆਨੰਦ ਕਨੇਰੇ। ਯਥਾ ਯੋਗ ਆਨੰਦਪੁਰ ਦੇ ਵਿੱਚ ਸਾਰਿਆਂ ਦਾ ਡੇਰਾ ਮਾਮਾ ਕਿਰਪਾਲ ਜੀ ਨੇ ਕਰਵਾ ਦਿੱਤਾ ਹੈ ਤੇ ਰੋਜ਼ ਪ੍ਰਤੀ ਦਿਨ ਸਾਰਿਆਂ ਦੀ ਖਬਰ ਸਾਰ ਪੁੱਛਦੇ ਨੇ ਮਾਮਾ ਕਿਰਪਾਲ ਜੀ। ਸੁਣੋ ਗੁਰੂ ਕੀ ਬਾਰਤਾ ਤਹ ਚੜੇ ਅਖੇਰਾ ਮਨ ਪਾਵਤ ਕਾਨਨ ਫਿਰੈ ਸੁੰਦਰ ਜਲ ਹੀਰਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਪਾਸੇ ਤੇ ਮਾਮਾ ਕਿਰਪਾਲ ਜੀ ਸਾਰਿਆਂ ਨੂੰ ਲੈ ਕੇ ਪਹੁੰਚ ਗਏ ਨੇ ਆਨੰਦਪੁਰ ਨਗਰੀ ਦੇ ਵਿੱਚ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਅਗਲੀ ਕਥਾ ਹੈ ਉਹਨੂੰ ਤੁਸੀਂ ਸੁਣੋ ਕਿ ਸਤਿਗੁਰੂ ਜੀ ਰਾਜੇ ਦੇ ਕਹਿਣ ਦੇ ਉੱਤੇ ਉੱਥੇ ਟਿਕ ਗਏ ਨੇ ਤੇ ਸਤਿਗੁਰੂ ਜੀ ਰੋਜ਼ ਹੀ ਮਨ ਪਾਉਂਦਾ ਸ਼ਿਕਾਰ ਖੇਡਦੇ ਨੇ ਸੁੰਦਰ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਵਾਸਾ ਕੀਤਾ ਹੋਇਆ। ਅਨਕ ਮ੍ਰਿਗਣ ਚੰਖਾਰ ਬੱਡ ਗਣ ਸਸੇ ਪ੍ਰਹਾਰੇ ਰਾਜ ਰਿਖੀ ਸਮ ਸਤ ਗੁਰੂ ਨਿਜ ਧਰਮ ਸੰਭਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਿਕਾਰ ਦੇ ਵਿੱਚ ਜਦੋਂ ਸਤਿਗੁਰੂ ਜੀ ਸ਼ਿਕਾਰ ਖੇਡਣ ਦੇ ਵਾਸਤੇ ਜਾਂਦੇ ਨੇ ਬਹੁਤਿਆਂ ਸਾਰਿਆਂ ਹਿਰਣਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ, ਬਹੁਤੇ ਸਾਰੇ ਚੰਖਾਰਾਂ ਨੂੰ ਵੀ ਮਾਰਿਆ ਜਾਂਦਾ ਹੈ। ਚੰਖਾਰ ਵੀ ਇੱਕ ਪ੍ਰਕਾਰ ਦਾ ਹਿਰਣ ਹੀ ਹੁੰਦਾ ਹੈ ਜਿਹਨੂੰ ਆਪਾਂ 12 ਸਿੰਘਾਂ ਵੀ ਕਹਿ ਦਿੰਦੇ ਹਾਂ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਦੇ ਵਿੱਚ ਜਿੱਥੇ ਚਰਿੱਤਰਾਂ ਦੀ ਰਚਨਾ ਕੀਤੀ ਹੈ ਜਿਹੜਾ 344ਵਾਂ ਚਰਿੱਤਰ ਹੈ ਉਹਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚੰਖਾਰ ਦਾ ਜ਼ਿਕਰ ਕੀਤਾ ਹੈ। 12 ਸਿੰਘੇ ਨੂੰ ਚੰਖਾਰ ਆਖਿਆ ਜਾਂਦਾ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਨਿਖਸਿਓ ਤਾਂ ਏਕ ਚੰਖਾਰਾ ਦਵਾਦਸ ਜਾ ਕੇ ਸੀਂਗ ਅਪਾਰਾ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਇੱਕ ਐਸਾ ਚੰਖਾਰ ਨਿਕਲਿਆ ਪਾਵ ਕੇ 12 ਸਿੰਘਾਂ ਨਿਕਲਿਆ ਦਵਾਦਸ ਜਾ ਕੇ ਸੀਂਗ ਅਪਾਰਾ 2 ਤੇ 10 12 ਪਾਵ ਕੇ 12 ਸਿੰਘ ਸੀ ਉਸਦੇ ਵੱਡੇ ਵੱਡੇ 12 ਸਿੰਘ ਹੁੰਦੇ ਨੇ ਚੰਖਾਰ ਦੇ ਇਸੇ ਕਰਕੇ ਉਹਨੂੰ 12 ਸਿੰਘਾਂ ਵੀ ਆਖਿਆ ਜਾਂਦਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੇ ਆਮ ਹਿਰਨਾਂ ਨੂੰ ਮਾਰਦੇ ਨੇ 12 ਸਿੰਘਿਆਂ ਨੂੰ ਵੀ ਮਾਰਿਆ ਜਾਂਦਾ ਹੈ। ਸਸੇ ਪ੍ਰਹਾਰੇ ਸਸੇ ਤੋਂ ਭਾਵ ਹੈ ਖਰਗੋਸ਼ ਬਹੁਤੇ ਸਾਰੇ ਖਰਗੋਸ਼ ਵੀ ਮਾਰੇ ਜਾਂਦੇ ਨੇ। ਰਾਜ ਰਿਖੀ ਸਮ ਸਤਿਗੁਰੂ ਨਿਜ ਧਰਮ ਸੰਭਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਰਾਜ ਰਿਖੀਆਂ ਦੇ ਵਾਂਗ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਧਰਮ ਨੂੰ ਵੀ ਸਾਂਭਦੇ ਨੇ। ਆਤ ਪਤੀ ਛਣ ਜਵ ਪਾਈ ਹਟ ਆਏ ਸੋ ਡੇਰੇ ਬਿਸਰਾ ਮੇ ਕਰ ਖਾਣ ਕੋ ਤਿਮ ਸੁਪਾਟ ਕਨੇਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਹੁਣ ਸਤਿਗੁਰਾਂ ਦਾ ਨਿਤਨੇਮ ਹੀ ਬਣ ਗਿਆ ਪਾਪ ਕੇ ਰੋਜ਼ ਦੀ ਕਿਰਿਆ ਐਸੀ ਹੈ ਕਿ ਸ਼ਿਕਾਰ ਖੇਡਣ ਤੋਂ ਬਾਅਦ ਫਿਰ ਸਤਿਗੁਰੂ ਜੀ ਡੇਰੇ ਤੇ ਮੁੜ ਕੇ ਆ ਜਾਂਦੇ ਨੇ ਆਰਾਮ ਕਰਦੇ ਨੇ ਖਾ ਪੀ ਕੇ ਜਿਹੜੇ ਨਾਲ ਦੇ ਸ਼ਸਤਰਧਾਰੀ ਯੋਧੇ ਨੇ ਉਹ ਵੀ ਤ੍ਰਿਪਤ ਹੁੰਦੇ ਨੇ। ਤ੍ਰਿਤੀ ਪਹਿਰ ਸੁਖਾ ਛਕੈ ਪੁਨ ਸੋਚੈ ਤਾਰ ਕਰ ਸ਼ਨਾਨ ਤੇ ਸਮੇ ਕੋ ਬੈਠੈ ਪਰਵਾਰ। ਆਰਾਮ ਕਰਨ ਤੋਂ ਬਾਅਦ ਦਿਨ ਦੇ ਤੀਸਰੇ ਪਹਿਰ ਸਤਿਗੁਰੂ ਜੀ ਸੁਖੇ ਦੀ ਦੇਗ ਨੂੰ ਛਕਦੇ ਨੇ ਇਸ਼ਨਾਨ ਪਾਣੀ ਕਰਦੇ ਨੇ ਪਰਿਵਾਰ ਦੀ ਤਰ੍ਹਾਂ ਫੇਰ ਸਤਿਗੁਰੂ ਜੀ ਸਾਰਿਆਂ ਦੇ ਵਿੱਚ ਬੈਠ ਜਾਂਦੇ ਨੇ। ਸਭਾ ਲਗਤ ਸਭ ਸੁਪਟਨ ਕੀ ਸੰਗਤ ਜੋ ਆਵੇ ਦਰਸੈ ਧਰਕੈ ਕਾਮਨਾ ਬਾਛਤ ਮਨ ਪਾਵੇ। ਬਹੁਤ ਵੱਡੀ ਸਭਾ ਲੱਗਦੀ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਜੁੜਦੀਆਂ ਨੇ ਦਰਸ਼ਨ ਕਰਦੇ ਨੇ ਭਾਵਨਾ ਨੂੰ ਧਾਰਨ ਕਰਕੇ ਸਿੱਖ ਸੇਵਕ। ਜੇਕਰ ਕਿਸੇ ਦੇ ਮਨ ਦੀ ਕੋਈ ਕਾਮਨਾ ਹੁੰਦੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਦੀ ਕਾਮਨਾ ਨੂੰ ਪੂਰੀਆਂ ਕਰਦੇ ਨੇ। ਨਿਤ ਪਤ ਨਾਹਣ ਪਤੀ ਕੋ ਤਬ ਦੂਤ ਸੋ ਆਵੇ ਰਾਜਾ ਹਮਰੋ ਮਹਾਰਾਜ ਬੰਦਨ ਕੋ ਗਾਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 2-3 ਦਿਨ ਇਸੇ ਤਰ੍ਹਾਂ ਬਤੀਤ ਹੋ ਗਏ। ਕਵੀ ਜੀ ਲਿਖਦੇ ਨੇ ਕਿ ਰੋਜ਼ ਹੀ ਨਾਹਣ ਪਤੀ ਦਾ ਪਾਵ ਕੇ ਰਾਜੇ ਮੇਦਨੀ ਪ੍ਰਕਾਸ਼ ਦਾ ਜਿਹੜਾ ਦੂਤ ਹੈ ਉਹ ਸਤਿਗੁਰਾਂ ਦੇ ਕੋਲ ਪਹੁੰਚਦਾ ਤੇ ਰੋਜ਼ ਹੀ ਕਹਿੰਦਾ ਕਿ ਹੇ ਮਹਾਰਾਜ ਜੀ, ਮੈਂ ਆਪਣੇ ਵੱਲੋਂ ਤੇ ਆਪਣੇ ਰਾਜੇ ਦੇ ਵੱਲੋਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ। ਐ ਬੇਕੋ ਹੋਏ ਤਿਆਰ ਜਬ ਕਾਰਜ ਪਰ ਜਾਈ, ਪਹੁੰਚੇ ਗੋਯੁਰ ਭਾਵ ਤਰ ਰਾਵਰ ਸ਼ਰਨਾਈ। ਹੁਣ ਸਤਿਗੁਰੂ ਜੀ ਨੂੰ ਉਡੀਕਦਿਆਂ ਹੋਇਆ 2-3 ਦਿਨ ਬਤੀਤ ਹੋ ਗਏ ਨੇ, ਪਰ ਰਾਜਾ ਅਜੇ ਵੀ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚਿਆ ਨਹੀਂ। ਰੋਜ਼ ਦੂਤ ਸਤਿਗੁਰਾਂ ਦੇ ਕੋਲ ਆਉਂਦਾ, ਆਪਣੇ ਵੱਲੋਂ ਤੇ ਰਾਜੇ ਦੇ ਵੱਲੋਂ ਨਮਸਕਾਰ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪੁੱਛਦੇ ਨੇ ਕਿ ਰਾਜਾ ਕਿਉਂ ਨਹੀਂ ਆਇਆ, ਤੇ ਉਹ ਅੱਗੋਂ ਜਵਾਬ ਦਿੰਦਾ ਕਿ ਸੱਚੇ ਪਾਤਸ਼ਾਹ, ਰੋਜ਼ ਹੀ ਰਾਜਾ ਤੁਹਾਡੇ ਦਰਸ਼ਨਾਂ ਦੇ ਵਾਸਤੇ ਤਿਆਰ ਹੁੰਦਾ, ਪਰ ਅਚਾਨਕ ਸਬੱਬ ਦੇ ਨਾਲ ਕੋਈ ਕਾਰਨ ਹੀ ਐਸਾ ਬਣ ਜਾਂਦਾ, ਕੋਈ ਕੰਮ ਹੀ ਐਸਾ ਬਣ ਜਾਂਦਾ ਕਿ ਉਹ ਆ ਨਹੀਂ ਸਕਦਾ। ਕਹਿੰਦਾ ਪਹੁੰਚੇ ਗੋਯੁਰ ਭਾਵ ਤਰ ਰਾਵਰ ਸ਼ਰਨਾਈ, ਪਰ ਸੱਚੇ ਪਾਤਸ਼ਾਹ ਤੁਸੀਂ ਯਕੀਨ ਨੂੰ ਧਾਰਨ ਕਰੋ, ਉਹਦੇ ਮਨ ਦੇ ਵਿੱਚ ਤੁਹਾਡੇ ਪ੍ਰਤੀ ਭਾਵਨਾ ਬੜੀ ਹੈ, ਇਸ ਕਰਕੇ ਭਾਵਨਾ ਦੇ ਨਾਲ ਉਹ ਇੱਕ ਅੱਧੇ ਦਿਨ ਦੇ ਵਿੱਚ ਤੁਹਾਡੇ ਚਰਨਾਂ ਦੇ ਵਿੱਚ ਜ਼ਰੂਰ ਪਹੁੰਚੇਗਾ। ਹਿਮ ਕਹਿ ਕਰ ਬਹੁ ਭਾਂਤ ਕੋ ਪੁਨ ਨਾਹਣ ਜਾਵੇ, ਸ਼ੰਕ ਮੇਦਨ ਪ੍ਰਕਾਸ਼ ਬਹੁ ਨਹੀਂ ਮਿਲਬੈ ਆਵੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਦਾ ਦੂਤ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਫੇਰ ਆਪਣੇ ਰਾਜੇ ਦੇ ਕੋਲ ਵਾਪਸ ਪਹੁੰਚ ਜਾਂਦਾ। ਸ਼ੰਕੈ ਮੇਦਨ ਪ੍ਰਕਾਸ਼ ਬਹੁ ਨਹੀਂ ਮਿਲਬੈ ਆਵੈ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਮੇਦਨੀ ਪ੍ਰਕਾਸ਼ ਹੈ, ਜਿਹੜਾ ਨਾਹਣ ਦਾ ਰਾਜਾ ਹੈ, ਉਹਦੇ ਮਨ ਦੇ ਵਿੱਚ ਬਹੁਤਾ ਸਾਰਾ ਛੱਕ ਹੈ, ਜਿਸ ਛੱਕ ਦੇ ਕਰਕੇ ਉਹ ਸਤਿਗੁਰਾਂ ਨੂੰ ਮਿਲਣ ਨਹੀਂ ਆਉਂਦਾ। ਕਿਸ ਪ੍ਰਕਾਰ ਦਾ ਛੱਕ ਹੈ, ਇਸ ਨੂੰ ਕਵੀ ਜੀ ਅੱਗੇ ਬਿਆਨ ਕਰਦੇ ਨੇ। ਫਤਿਹ ਸ਼ਾਹ ਤੇ ਆਦਿਯਤ ਗੁਰ ਦਰੋਹੀ ਸਾਰੇ, ਭੀਮ ਚੰਦ ਤੇ ਆਦਿਯਤ ਬੈਰੀ ਰਸ ਤਾਰੇ। ਰਾਜੇ ਮੇਦਨੀ ਪ੍ਰਕਾਸ਼ ਦੇ ਮਨ ਦੇ ਵਿੱਚ ਇਹ ਸ਼ੰਕਾ ਹੈ ਕਿ ਜਿਹੜਾ ਰਾਜਾ ਫਤਿਹ ਸ਼ਾਹ ਹੈ, ਉਹ ਵੀ ਸਤਿਗੁਰਾਂ ਦਾ ਵਿਰੋਧੀ ਹੈ, ਇਸ ਤੋਂ ਇਲਾਵਾ ਭੀਮ ਚੰਦ ਵਰਗੇ ਹੋਰ ਜਿੰਨੇ ਵੀ ਪਹਾੜੀ ਰਾਜੇ ਨੇ, ਉਹ ਵੀ ਸਤਿਗੁਰਾਂ ਦੇ ਵਿਰੋਧੀ ਬਣੇ ਹੋਏ ਨੇ। ਮੈਂ ਇਕਲ ਗੁਰ ਸੋ ਮਿਲੋ ਬਿਦਤੈ ਸਭ ਮਾਹੀ, ਸੁਣਦੈ ਸੀ ਮਮ ਹੋਹੇਗੇ ਛਾਨੀ ਰਹਿ ਨਾਹੀ। ਮੇਦਨੀ ਪ੍ਰਕਾਸ਼ ਸੋਚਦਾ ਹੈ ਕਿ ਜਿੰਨੇ ਵੀ ਰਾਜੇ ਨੇ ਪਹਾੜੀ, ਉਹ ਸਾਰੇ ਦੇ ਸਾਰੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਵਿਰੋਧੀ ਬਣੇ ਹੋਏ ਨੇ, ਤੇ ਜੇਕਰ ਮੈਂ ਇਕੱਲਾ ਹੀ ਸਤਿਗੁਰਾਂ ਦੇ ਕੋਲ ਜਾਵਾਂਗਾ, ਉਹਨਾਂ ਨੂੰ ਜਾ ਕੇ ਮਿਲਾਂਗਾ, ਤੇ ਬਾਕੀ ਦੇ ਜਿੰਨੇ ਵੀ ਪਹਾੜੀ ਰਾਜੇ ਨੇ, ਉਹ ਮੇਰੇ ਵੀ ਵੈਰੀ ਬਣ ਜਾਣਗੇ, ਕਿਉਂਕਿ ਇਹ ਗੱਲ ਕੋਈ ਗੁੱਜੀ ਛੁਪੀ ਰਹਿ ਨਹੀਂ ਸਕਦੀ ਕਿ ਮੈਂ ਸਤਿਗੁਰਾਂ ਨੂੰ ਮਿਲਣ ਗਿਆ ਸੀ। ਭਾਵ ਕਿ ਪਹਾੜੀ ਦੂਸਰਿਆਂ ਸਾਰਿਆਂ ਰਾਜਿਆਂ ਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਵੈਰੀ ਗੁਰੂ ਦੇ ਨਾਲ ਇਸ ਮੇਦਨੀ ਪ੍ਰਕਾਸ਼ ਨੇ ਮਿਲਾਪ ਕੀਤਾ, ਇਸ ਕਰਕੇ ਗੁਰੂ ਦੀ ਤਰ੍ਹਾਂ ਉਹ ਮੇਰੇ ਵੀ ਵੈਰੀ ਬਣਨਗੇ। ਜੇ ਨਾ ਮਿਲੋ ਅਬ ਜਾਇ ਕੈ ਟੂਟੈ ਗੁਰ ਪ੍ਰੀਤੀ, ਇਤਿਆਦਿਕ ਸੰਸਾ ਕਰੈ ਮਤ ਹੋਏ ਨਾ ਆ ਪੀਤੀ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਪਾਸੇ ਰਾਜਿਆਂ ਦਾ ਡਰ ਹੈ, ਤੇ ਦੂਸਰੇ ਪਾਸੇ ਜੇਕਰ ਸਤਿਗੁਰਾਂ ਨੂੰ ਆਣ ਕੇ ਮਿਲਦਾ ਨਹੀਂ ਹੈ, ਤੇ ਫੇਰ ਜਿਹੜੀ ਸਤਿਗੁਰਾਂ ਦੇ ਨਾਲ ਪ੍ਰੀਤ ਪਾਈ ਹੋਈ ਹੈ ਉਹ ਟੁੱਟ ਜਾਂਦੀ ਹੈ। ਕਵੀ ਜੀ ਲਿਖਦੇ ਨੇ ਕਿ ਬੜਾ ਇਸ ਤਰ੍ਹਾਂ ਦਾ ਸੰਸਾ ਕਰਦਾ ਹੈ, ਮਤ ਹੋਏ ਨਾ ਅਪੀਤੀ, ਭਾਵ ਕਿ ਡਰ ਤੋਂ ਬਗੈਰ ਬੁੱਧੀ ਕਦੇ ਵੀ ਮੇਦਨੀ ਪ੍ਰਕਾਸ਼ ਦੀ ਹੁੰਦੀ ਨਹੀਂ ਹੈ, ਇਸੇ ਕਰਕੇ ਉਹ ਇਕਰਾਰ ਤੇ ਭਾਵੇਂ ਸਤਿਗੁਰਾਂ ਨੂੰ ਮਿਲਣ ਦਾ ਕਰ ਬੈਠਾ ਪਰ ਆਉਣਾ ਨਹੀਂ ਚਾਹੁੰਦਾ। ਆਜ ਕਾਲ ਕਰਤੇ ਤਿਸੈ ਦਵਾਦਸ਼ ਦਿਨ ਬੀਤੇ, ਕਹਿ ਕਹਿ ਬਿਨ ਪਠਾਵਨੋ ਮਨ ਹੋਏ ਬਿਪਰੀਤੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅੱਜ ਕੱਲ ਕਰਦਿਆਂ ਕਰਦਿਆਂ ਉਹਨੇ 12 ਦਿਨ ਬਤੀਤ ਕਰ ਦਿੱਤੇ। ਕਹਿ ਕਹਿ ਬਿਨੇ ਪਠਾਵਨੋ ਮਨ ਹੋਏ ਬਿਪਰੀਤੇ, ਭਾਵ ਕੇ ਬੁੱਧੀ ਤੇ ਵਿਪਰੀਤ ਹੋਈ ਹੈ, ਭਾਵ ਕੇ ਸਤਿਗੁਰਾਂ ਦੇ ਕੋਲ ਆਉਣਾ ਨਹੀਂ ਚਾਹੁੰਦਾ, ਪਰ ਬਾਰ ਬਾਰ ਰੋਜ ਹੀ ਆਪਣੇ ਦੂਤ ਨੂੰ ਭੇਜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਜ਼ਰੂਰ ਕਰਦਾ। ਕਵੀ ਜੀ ਲਿਖਦੇ ਨੇ 12 ਦਿਨ ਇਸੇ ਤਰ੍ਹਾਂ ਬਹਾਨਿਆਂ ਦੇ ਨਾਲ ਹੀ ਲੰਘ। ਬੂਜ ਨਿਜ ਪ੍ਰਧਾਨ ਸਭ ਮੈਂ ਕਰ ਹਾਂ ਕੈਸੇ, ਦੋ ਦਿਸ਼ ਤੇ ਰਸ ਕੋ ਰੱਖੈ ਕਰੀਏ ਕੁਝ ਐਸੇ। ਇੱਕ ਦਿਨ ਰਾਜੇ ਮੇਦਨੀ ਪ੍ਰਕਾਸ਼ ਨੇ ਆਪਣੇ ਸਾਰਿਆਂ ਵਜ਼ੀਰਾਂ ਨੂੰ ਆਪਣੇ ਕੋਲ ਬੁਲਾਇਆ ਹੈ ਤੇ ਕਹਿੰਦਾ ਕਿ ਤੁਸੀਂ ਸਲਾਹ ਦਿਓ, ਆਪਣਾ ਮਸ਼ਵਰਾ ਦਿਓ ਕਿ ਮੈਂ ਹੁਣ ਕਿਵੇਂ ਕਰਾਂ। ਮੈਂ ਉਹ ਕੰਮ ਕਰਨਾ ਚਾਹੁੰਦਾ ਹਾਂ ਕਿ ਜਿਹੜਾ ਕੰਮ ਕਰਨ ਦੇ ਨਾਲ ਮੇਰੀ ਦੋਵਾਂ ਪਾਸਿਆਂ ਤੋਂ ਰਹਿ ਆ ਜਾਵੇ, ਭਾਵ ਕਿ ਸਤਿਗੁਰਾਂ ਵਾਲੇ ਪਾਸਿਓਂ ਵੀ ਮੈਂ ਫਿੱਕਾ ਨਾ ਪਾਵਾਂ, ਤੇ ਦੂਸਰੇ ਪਾਸੇ ਮੈਂ ਚਾਹੁੰਦਾ ਹਾਂ ਕਿ ਰਾਜੇ ਵੀ ਮੇਰੇ ਜਾਨੀ ਦੁਸ਼ਮਣ ਨਾ ਬਣਨ। ਤਬ ਸਮਝ ਆਇਓ ਡਰਤ ਯੁਰ ਤੁਮ ਮਿਲੋ ਨਾ ਜਾਈ, ਪਠੋ ਦੀਵਾਨ ਜੋ ਆਪਣੋ ਪੇਟੈ ਸਮੁਦਾਈ। ਜਦੋਂ ਸਾਰਿਆਂ ਦੀ ਸਲਾਹ ਪੁੱਛੀ ਰਾਜੇ ਮੇਦਨੀ ਪ੍ਰਕਾਸ਼ ਨੇ ਤੇ ਸਾਰੇ ਵਜ਼ੀਰ ਕਹਿੰਦੇ ਨੇ ਕਿ ਹੇ ਰਾਜਾ ਸਾਹਿਬ, ਤੁਹਾਨੂੰ ਤੇ ਬਿਲਕੁਲ ਵੀ ਸਤਿਗੁਰਾਂ ਦੇ ਕੋਲ ਜਾਣਾ ਨਹੀਂ ਚਾਹੀਦਾ, ਜੇਕਰ ਜਾਓਗੇ ਤੇ ਰਾਜਿਆਂ ਨੂੰ ਪਤਾ ਲੱਗ ਜਾਏਗਾ, ਇਸ ਕਰਕੇ ਤੁਸੀਂ ਆਪ ਨਾ ਜਾਓ। ਕਹਿੰਦੇ ਨੇ ਕਿ ਤੁਸੀਂ ਆਪਣੇ ਇੱਕ ਵਜ਼ੀਰ ਨੂੰ ਸਾਡੇ ਵਿੱਚੋਂ ਭੇਜ ਦੇਵੋ, ਜਿਹੜਾ ਕਿ ਤੁਹਾਡੇ ਵੱਲੋਂ ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾਵਾਂ ਨੂੰ ਅਰਪਣ ਕਰੇ ਤੇ ਬੇਨਤੀ ਕਰੇ, ਪਰ ਤੁਸੀਂ ਨਾ ਜਾਓ। ਨਤ ਰਾਜ ਗਿਰ ਪਤ ਸਕਲ ਤੁਝ ਕੋ ਰਿਪ ਜਾਨ, ਕਾਰਜ ਦੇਹ ਬਿਗਾਰ ਕਰ ਲੜ ਕੇ ਰਣ ਹਨ। ਵਜ਼ੀਰਾਂ ਨੇ ਸਲਾਹ ਦਿੱਤੀ ਹੈ, ਕਹਿੰਦੇ ਨੇ ਕਿ ਤੁਸੀਂ ਨਾ ਜਾਓ, ਜੇਕਰ ਤੁਸੀਂ ਜਾਓਗੇ ਤੇ ਸਾਰੇ ਪਹਾੜੀ ਰਾਜੇ ਵਿਰੋਧੀ ਬਣ ਜਾਣਗੇ, ਤੁਹਾਨੂੰ ਵੱਡਾ ਵੈਰੀ ਸਮਝਣਗੇ, ਇਹ ਵੀ ਹੋ ਸਕਦਾ ਕਿ ਤੁਹਾਡੇ ਨਾਲ ਜੰਗ ਕਰਕੇ ਉਹ ਰਣ ਭੂਮੀ ਦੇ ਵਿੱਚ ਤੁਹਾਨੂੰ ਮਾਰ ਦੇਣ। ਸਭ ਪ੍ਰਾਤਨ ਤੇ ਟੂਟਬੋ ਤੁਝ ਨਹੀਂ ਬਣ ਆਵੈ, ਜਥਾ ਵਿਦੇਸ਼ੀ ਗੁਰੂ ਇਮ ਜਿੱਤ ਕਿੱਤ ਚੜ ਜਾਵੈ। ਵਜ਼ੀਰ ਸਲਾਹ ਦਿੰਦੇ ਨੇ ਕਿ ਤੁਹਾਡੇ ਭਰਾ ਨੇ ਜਿੰਨੇ ਵੀ ਪਹਾੜੀ ਰਾਜੇ ਨੇ, ਕਿਉਂਕਿ ਤੁਸੀਂ ਵੀ ਇੱਕ ਪਹਾੜੀ ਰਿਆਸਤ ਦੇ ਮਾਲਕ ਹੋ, ਆਪਣੇ ਭਰਾਵਾਂ ਦੇ ਨਾਲ ਤੁਹਾਨੂੰ ਵਿਗਾੜਨੀ ਨਹੀਂ ਚਾਹੀਦੀ। ਜੇਕਰ ਗੁਰੂ ਨੂੰ ਮਿਲੋਗੇ ਤੇ ਆਪਣਿਆਂ ਸਾਰਿਆਂ ਪਹਾੜੀ ਰਾਜਿਆਂ ਤੋਂ ਵਿਛੜ ਜਾਓਗੇ। ਜਥਾ ਵਿਦੇਸ਼ੀ ਗੁਰੂ ਇਮ ਜਿੱਤ ਕਿੱਤ ਚੜ ਜਾਵੇ, ਤੇ ਜੇਕਰ ਗੁਰੂ ਦੇ ਬਾਰੇ ਗੱਲ ਕਰਦੇ ਹੋ ਤੇ ਗੁਰੂ ਦਾ ਕੀ ਹੈ, ਗੁਰੂ ਤੇ ਵਿਦੇਸ਼ੀ ਹੈ, ਭਾਵ ਕਿ ਇੱਥੋਂ ਦਾ ਰਹਿਣ ਵਾਲਾ ਨਹੀਂ ਹੈ। ਉਹ ਤੇ ਨਾਹਣ ਆਣ ਕੇ ਕੁਝ ਦੇਰ ਰੁਕਿਆ ਹੈ, ਫਿਰ ਉਹ ਵਾਪਸ ਆਪਣੇ ਆਨੰਦਪੁਰ ਦੇ ਵੱਲ ਜਾ ਰਿਹਾ ਹੈ। ਵਿਦੇਸ਼ੀ ਦੇ ਨਾਲ ਤੁਸੀਂ ਇੰਨਾ ਮੋਹ ਕਿਉਂ ਕਰਦੇ ਹੋ, ਉਸ ਦੇ ਖਹਿੜੇ ਨੂੰ ਛੱਡੋ ਤੇ ਦੂਜਿਆਂ ਰਾਜਿਆਂ ਦੇ ਪਾਸੇ ਦੇ ਰੁੱਖ ਨੂੰ ਧਾਰਨ ਕਰੋ। ਇਮ ਸੁਣ ਕੇ ਮੰਤਰੀਨ ਤੇ ਮਸਲਤ ਠਹਿਰਾਈ, ਪਠ ਵਕੀਲ ਸਤਿਗੁਰੂ ਟਿਗ ਨਿਜ ਬਾਤ ਸੁਣਾਈ। ਜਦੋਂ ਮੰਤਰੀਆਂ ਨੇ ਰਾਜੇ ਫਤਿਹ ਸ਼ਾਹ ਨੂੰ ਇਸ ਤਰ੍ਹਾਂ ਦੀ ਸਲਾਹ ਦਿੱਤੀ ਹੈ ਤੇ ਮੇਦਨੀ ਪ੍ਰਕਾਸ਼ ਨੂੰ ਇਨ੍ਹਾਂ ਦੀ ਦਿੱਤੀ ਹੋਈ ਸਲਾਹ ਪਸੰਦ ਆ ਗਈ, ਉਸ ਨੇ ਫਿਰ ਇਸੇ ਤਰ੍ਹਾਂ ਦੀ ਮਤ ਠਹਿਰਾਈ ਹੈ ਕਿ ਮੈਂ ਆਪਣੇ ਵੱਲੋਂ ਵਜ਼ੀਰ ਨੂੰ ਹੀ ਭੇਜਾਂਗਾ, ਉਹੀ ਮੇਰੇ ਵੱਲੋਂ ਅਰਜ਼ਾਂ ਬੇਨਤੀਆਂ ਕਰੇਗਾ ਤੇ ਭੇਟਾ ਵੀ ਅਰਪਣ ਕਰੇਗਾ, ਤੇ ਦੂਤ ਤੇ ਆਮ ਰੋਜ਼ ਹੀ ਜਾਂਦਾ ਹੈ। ਐਸ ਵਾਰੀ ਫਿਰ ਤੋਂ ਉਸਨੇ ਦੂਤ ਨੂੰ ਆਖਿਆ ਕਿ ਸਤਿਗੁਰਾਂ ਦੇ ਕੋਲ ਪਹੁੰਚ ਤੇ ਜੋ ਮੈਂ ਆਪਣੇ ਮਨ ਦੇ ਵਿੱਚ ਇਰਾਦਾ ਧਾਰਨ ਕੀਤਾ ਹੈ ਉਸ ਤੋਂ ਜਾ ਕੇ ਸਤਿਗੁਰਾਂ ਨੂੰ ਜਾਣੂ ਕਰਵਾ। ਸੁਣ ਕੇ ਚਿਰ ਸਤਾਰ ਪ੍ਰਭੂ ਪਾਨਿਓ ਗੀਦੀ ਹੋਵਾ, ਹਮ ਕੋ ਇਤ ਠਹਿਰਾਏ ਕਰ ਪਾਛੇ ਡਰ ਜੋਵਾ। ਦੂਤ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਿਆ, ਜਾ ਕੇ ਦੂਤ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਰਾਜਾ ਤੇ ਆ ਨਹੀਂ ਸਕਦਾ, ਇਸ ਕਰਕੇ ਰਾਜੇ ਨੇ ਆਖਿਆ ਕਿ ਕੱਲ ਨੂੰ ਮੈਂ ਆਪਣੇ ਮੁੱਖ ਵਜ਼ੀਰ ਨੂੰ ਤੁਹਾਡਿਆਂ ਚਰਨਾਂ ਦੇ ਵਿੱਚ ਭੇਜਾਂਗਾ, ਜਿਹੜਾ ਤੁਹਾਡੇ ਚਰਨਾਂ ਦੇ ਵਿੱਚ ਮੇਰੇ ਵੱਲੋਂ ਭੇਟਾ ਵੀ ਅਰਪਣ ਕਰੇਗਾ ਤੇ ਬੇਨਤੀ ਵੀ ਕਰੇਗਾ। ਜਦੋਂ ਇਸ ਤਰ੍ਹਾਂ ਦੀ ਦੂਤ ਨੇ ਗੱਲ ਦੱਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਥੋੜੇ ਜੇ ਤੇਜ਼ੀ ਦੇ ਵਿੱਚ ਆਏ, ਗੁੱਸੇ ਦੇ ਨਾਲ ਕਹਿੰਦੇ ਨੇ ਸੱਚੇ ਪਾਤਸ਼ਾਹ ਗੀਦੀ ਇਮ ਹੋਵਾ, ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜਾ ਮੇਦਨੀ ਪ੍ਰਕਾਸ਼ ਕਾਇਰ ਬਣ ਗਿਆ, ਹਮ ਕੋ ਇਤ ਠਹਿਰਾਏ ਕਰ ਪਾਛੇ ਡਰ ਜੋਵਾ। ਪਹਿਲਾਂ ਤੇ ਆਪ ਹੀ ਮੇਦਨੀ ਪ੍ਰਕਾਸ਼ ਨੇ ਸਾਨੂੰ ਰੁਕਣ ਦੇ ਵਾਸਤੇ ਇੱਥੇ ਆਖਿਆ, ਉਹਦੀ ਗੱਲ ਨੂੰ ਮੰਨ ਕੇ ਅਸੀਂ 12 ਦਿਨ ਹੋ ਗਏ ਨੇ ਉਹਦੇ ਆਉਣ ਦੀ ਉਡੀਕ ਕਰ ਰਹੇ ਹਾਂ, ਪਰ ਇਸ ਵੇਲੇ ਉਹ ਡਰ ਗਿਆ, ਕਾਇਰ ਬਣ ਗਿਆ, ਸਾਨੂੰ ਮਿਲਣਾ ਨਹੀਂ ਚਾਹੁੰਦਾ। ਕਿਉਂਕਿ ਸਾਧ ਸੰਗਤ ਜੀ ਜਿਹਨੂੰ ਵਾਲਸ਼ਾਲ ਦੇ ਨਾਲ ਗੱਲ ਸੁਣਾਈ ਸੀ ਉਹ ਕੋਈ ਸਧਾਰਨ ਪੁਰਸ਼ ਨਹੀਂ ਸੀ, ਉਹ ਅੰਤਰਯਾਮੀ ਸੀ। ਇਸ ਕਰਕੇ ਜੋ ਰਾਜੇ ਮੇਦਨੀ ਪ੍ਰਕਾਸ਼ ਨੇ ਆਪਣੇ ਮਨ ਦੇ ਵਿੱਚ ਛਲ ਸੋਚਿਆ ਸੀ, ਸਤਿਗੁਰੂ ਜੀ ਉਸ ਤੋਂ ਜਾਣੂ ਹੋ ਗਏ ਤੇ ਸਤਿਗੁਰਾਂ ਨੇ ਝਿੜਕਿਆ ਉਸ ਦੇ ਆਏ ਹੋਏ ਦੂਤ ਨੂੰ। ਨਹੀਂ ਮੇਲ ਪ੍ਰਧਾਨ ਕਹੋ ਇਹ ਤੋਂ ਨ ਆਵੇ, ਪਠੈ ਜ ਲੂਟੈ ਸੁਪਾਟ ਮਮ ਨਹੀਂ ਕੋਈ ਅਟਕਾਵੇ। ਸਤਿਗੁਰੂ ਗੋਬਿੰਦ ਸਿੰਘ ਜੀ ਗੁੱਸੇ ਦੇ ਨਾਲ ਕਹਿੰਦੇ ਨੇ ਕਿ ਰਾਜੇ ਨੂੰ ਜਾ ਕੇ ਕਹਿ ਦੇਵੇ ਕਿ ਰਾਜੇ ਦੀ ਵੀ ਕੋਈ ਲੋੜ ਨਹੀਂ ਹੈ, ਆਪਣੇ ਕਿਸੇ ਵਜ਼ੀਰ ਨੂੰ ਵੀ ਸਾਡੇ ਕੋਲ ਨਾ ਭੇਜੇ, ਭਾਵ ਕੇ ਨਾ ਤੇ ਅਸੀਂ ਉਹਦੇ ਵਜ਼ੀਰ ਨੂੰ ਮਿਲਣਾ ਚਾਹੁੰਦੇ ਹਾਂ ਤੇ ਨਾ ਹੀ ਰਾਜੇ ਨੂੰ ਮਿਲਣਾ ਚਾਹੁੰਦੇ ਹਾਂ, ਪਰ ਸਾਡੇ ਮਨਾ ਕਰਨ ਦੇ ਬਾਵਜੂਦ ਜੇ ਫੇਰ ਵੀ ਰਾਜੇ ਨੇ ਆਪਣੇ ਵਜ਼ੀਰ ਨੂੰ ਕੱਲਿਆ ਤੇ ਫਿਰ ਇੱਕ ਗੱਲ ਯਾਦ ਰੱਖਿਓ ਕਿ ਵਜ਼ੀਰ ਨੂੰ ਮਾਰਿਆ ਜਾਵੇਗਾ ਸਾਡੇ ਸੁਪੱਟਾਂ ਦੇ ਵੱਲੋਂ, ਯੋਧਿਆਂ ਦੇ ਵੱਲੋਂ। ਬਰ ਜਪਠਿਓ ਸੁਣ ਪੀਰ ਨਿਪ ਨਹੀਂ ਤੀਰਜ ਰਾਖੀ, ਸ਼ੰਕਿਓ ਅਪਰਨ ਨਿਪਤ ਤੇ ਨਹੀਂ ਦਰਸ ਪਿਲਾਖੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੇ ਆਖਿਆ ਕੋਈ ਵੀ ਤੁਹਾਡੇ ਵਿੱਚੋਂ ਨਾ ਆਵੇ, ਜਿਹੜਾ ਵੀ ਆਵੇਗਾ ਉਹਦੀ ਬੇਇੱਜ਼ਤੀ ਕੀਤੀ ਜਾਵੇਗੀ ਤੇ ਦਰਬਾਰ ਦੇ ਵਿੱਚੋਂ ਕੱਢਿਆ ਜਾਵੇਗਾ। ਕਵੀ ਜੀ ਲਿਖਦੇ ਨੇ ਵਰਜ ਪਠਿਓ ਸੁਣ ਪੀਰ ਨਿਪ, ਭਾਵ ਕੇ ਗੱਲ ਸੁਣ ਕੇ ਵਰਜ ਭੇਜਿਆ ਉਹ ਵਕੀਲ ਸਤਿਗੁਰਾਂ ਦਾ, ਤੇ ਸਮਝ ਲਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿ ਰਾਜਾ ਮੇਦਨੀ ਪ੍ਰਕਾਸ਼ ਕਾਇਰ ਹੈ, ਡਰਪੋਕ ਹੈ, ਜਿਹੜਾ ਬਾਕੀ ਦੇ ਸਾਰੇ ਰਾਜਾਂ ਤੋਂ ਡਰ ਗਿਆ ਤੇ ਸਾਡੇ ਦਰਸ਼ਨਾਂ ਦੇ ਵਾਸਤੇ ਪਹੁੰਚਿਆ ਨੇ। ਅਲਪ ਗ੍ਰਾਮ ਤਹ ਦੁਐ ਬਸੈ ਜਿਹ ਠਾਂ ਗੁਰ ਡੇਰਾ, ਇੱਕ ਮੈਂ ਰੰਗਰ ਰਹਿਤ ਹੈ ਇੱਕ ਫਕਰਨ ਡੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਜਗ੍ਹਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਡੇਰਾ ਲਾਇਆ ਹੋਇਆ ਸੀ ਉੱਥੇ ਲਾਗੇ ਹੀ ਦੋ ਪਿੰਡ ਵਸਦੇ ਸਨ, ਇੱਕ ਮੈਂ ਰੰਗਰ ਰਹਿਤ ਹੈ ਇੱਕ ਫਕਰਨ ਕੇਰਾ, ਭਾਵ ਕੇ ਇੱਕ ਪਿੰਡ ਸੀ ਰੰਗੜਾਂ ਦਾ ਤੇ ਦੂਸਰਾ ਪਿੰਡ ਸੀ ਫਕਰਾਂ ਦਾ, ਭਾਵ ਕੇ ਫਕੀਰਾਂ ਦਾ। ਹਿੰਦੂ ਰਾਜਪੂਤ ਜਦੋਂ ਇਸਲਾਮ ਨੂੰ ਕਬੂਲ ਕਰ ਲੈਣ ਤੇ ਜਦੋਂ ਮੁਸਲਮਾਨ ਬਣ ਜਾਣ ਤੇ ਫਿਰ ਉਹਨਾਂ ਨੂੰ ਰੰਗੜ ਆਖਿਆ ਜਾਂਦਾ ਹੈ, ਭਾਵ ਕੇ ਰੰਗੜ ਉਹ ਹੁੰਦੇ ਨੇ ਜਿਹੜੇ ਰਾਜਪੂਤ ਪਹਿਲਾਂ ਹਿੰਦੂ ਹੁੰਦੇ ਨੇ ਤੇ ਜਦੋਂ ਇਸਲਾਮ ਨੂੰ ਕਬੂਲ ਕਰ ਲੈਂਦੇ ਨੇ ਫਿਰ ਉਹਨਾਂ ਨੂੰ ਰੰਗੜ ਆਖਿਆ ਜਾਂਦਾ ਹੈ। ਇਸ ਰੰਗੜ ਦੇ ਨਾਲ ਇੱਕ ਮਿਲਦਾ ਜੁਲਦਾ ਹੋਰ ਵੀ ਸ਼ਬਦ ਹੈ, ਆਖਿਆ ਜਾਂਦਾ ਹੈ ਰੰਗਰੇਟਾ। ਮਜ਼ਬੀ ਜਿਹੜੇ ਸਿੱਖ ਹੁੰਦੇ ਨੇ ਉਹ ਆਪਣੇ ਆਪ ਨੂੰ ਰੰਗਰੇਟੇ ਕਹਿੰਦੇ ਨੇ, ਔਰ ਉਹ ਇਹ ਵੀ ਕਹਿੰਦੇ ਨੇ ਰੰਗਰੇਟੇ ਗੁਰੂ ਕੇ ਬੇਟੇ, ਭਾਵ ਕੇ ਅਸੀਂ ਰੰਗਰੇਟੇ ਹਾਂ, ਅਸੀਂ ਮਜ਼ਬੀ ਸਿੰਘ ਹਾਂ ਪਰ ਅਸੀਂ ਸਤਿਗੁਰਾਂ ਦੇ ਬੇਟੇ ਹਾਂ, ਉਹਨਾਂ ਦੇ ਪੁੱਤਰ ਹਾਂ। ਭਾਵ ਕੇ ਮੇਰਾ ਸਿਰਫ ਕਹਿਣ ਤੋਂ ਭਾਵੇ ਹੈ ਕਿ ਰੰਗੜ ਰਾਜਪੂਤ ਹਿੰਦੂ ਹੁੰਦੇ ਨੇ ਜਿਹੜੇ ਇਸਲਾਮ ਨੂੰ ਕਬੂਲ ਕਰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਪਾਸੇ ਰੰਗੜਾਂ ਦਾ ਪਿੰਡ ਸੀ ਤੇ ਦੂਸਰੇ ਪਾਸੇ ਬਹੁਤੇ ਸਾਰੇ ਫਕੀਰ ਇੱਕ ਪਿੰਡ ਦੇ ਵਿੱਚ ਰਹਿੰਦੇ ਸਨ, ਦੂਜਾ ਉਹਨਾਂ ਦਾ ਪਿੰਡ ਸੀ। ਬਣ ਕਰ ਤਸ ਕਰ ਉਸ਼ਟ ਦੈ ਪ੍ਰਭ ਕੇਰ ਚੁਰਾਏ, ਨਰ ਤਵ ਦੋਨੋ ਗ੍ਰਾਮ ਕੇ ਗੁਰ ਨਿਕਟ ਬੁਲਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਰਾਤ ਸਤਿਗੁਰਾਂ ਦੇ ਦੋ ਊਠ ਚੋਰੀ ਹੋ ਗਏ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰੰਗਣਾ ਸਾਰਿਆਂ ਨੂੰ ਵੀ ਬੁਲਾ ਲਿਆ ਤੇ ਦੂਸਰੇ ਪਾਸੇ ਉਹਨਾਂ ਸਾਰਿਆਂ ਫਕਰਾਂ ਨੂੰ ਫਕੀਰਾਂ ਨੂੰ ਵੀ ਬੁਲਾ ਲਿਆ। ਜੇ ਤੁਮਨੇ ਉਸ਼ ਟਰ ਲੀਏ ਦੀਜੇ ਅਬ ਫੇਰੇ, ਖੋਜੋ ਆਪਣੇ ਗ੍ਰਾਮ ਕੋ ਹੋਏ ਚੋਰ ਬਡੇਰੇ। ਦੋਵਾਂ ਪਿੰਡਾਂ ਦੇ ਆਦਮੀਆਂ ਨੂੰ ਬੁਲਾ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਰਾਤ ਦੇ ਵੇਲੇ ਸਾਡੇ ਦੋ ਊਠ ਚੋਰੀ ਹੋ ਗਏ ਨੇ ਤੇ ਮੈਨੂੰ ਲੱਗਦਾ ਕਿ ਤੁਹਾਡੇ ਵਿੱਚੋਂ ਹੀ ਕੋਈ ਚੋਰ ਹੈ, ਇਸ ਕਰਕੇ ਜਿੰਨੇ ਵੀ ਸਾਡੇ ਊਠਾਂ ਦੀ ਚੋਰੀ ਕੀਤੀ ਹੈ ਉਹ ਸਾਡੇ ਊਠ ਵਾਪਸ ਦੇ ਦੇਵੇ, ਕਿਉਂਕਿ ਮੈਨੂੰ ਲੱਗਦਾ ਕਿ ਤੁਹਾਡੇ ਵਿੱਚੋਂ ਹੀ ਕੋਈ ਚੋਰ ਹੈ।
ਹੱਥ ਜੋਰ ਬੋਲੇ ਤਬੇ ਇਤ ਨਹੀਂ ਚੁਰਾਏ, ਅਪਰ ਚੋਰ ਕੋ ਲੈ ਗਯੋ ਹਮ ਨਹੀਂ ਦ੍ਰਿਸ਼ ਟਾਏ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਆਖਿਆ ਕਿ ਜਿੰਨੇ ਵੀ ਚੋਰੀ ਕੀਤੀ ਹੈ ਉਹਨੂੰ ਕੁਝ ਨਹੀਂ ਆਖਾਂਗੇ, ਆਪਣੇ ਆਪ ਹੀ ਭਲੇ ਮਾਨਸਾਂ ਦੀ ਤਰ੍ਹਾਂ ਊਠਾਂ ਨੂੰ ਵਾਪਸ ਦੇ ਦਿੱਤਾ ਜਾਵੇ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਨੇ ਨਾਂਹ ਕਰ ਦਿੱਤੀ। ਕਹਿੰਦੇ ਨੇ ਕਿ ਅਸੀਂ ਊਠ ਤੁਹਾਡੇ ਨਹੀਂ ਚੁਰਾਏ, ਕੋਈ ਹੋਰ ਦੂਰੋਂ ਆਣ ਕੇ ਚੁਰਾ ਕੇ ਲੈ ਗਿਆ ਹੋਵੇਗਾ। ਭਾਵ ਕਿ ਨਾ ਤੇ ਅਸੀਂ ਚੋਰੀ ਊਠ ਕੀਤੇ ਨੇ ਤੇ ਨਾ ਹੀ ਕਿਸੇ ਨੂੰ ਦੇਖਿਆ ਕਿ ਕਿਸੇ ਨੇ ਤੁਹਾਡੀ ਚੋਰੀ ਕੀਤੀ। ਜੁਦੇ ਜੁਦੇ ਕਰ ਤੈਨੂੰ ਕੋ ਗੁਰ ਬੂਝਣ ਕਿਨੇ, ਨਹੀਂ ਬਤਾਵੇ ਅੰਧ ਮਤ ਬੜ ਕਪਟ ਪਰ ਬਿਨੇ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਇੱਕ ਕੌਤਕ ਕਰ ਰਹੇ ਨੇ, ਭਾਵੇਂ ਕਿ ਅੰਤਰਜਾਮੀ ਸਤਿਗੁਰੂ ਜੀ ਨੂੰ ਪਤਾ ਹੈ ਕਿ ਕਿੰਨਾ ਨੇ ਚੋਰੀ ਕੀਤੀ ਹੈ, ਪਰ ਫੇਰ ਵੀ ਸਤਿਗੁਰਾਂ ਨੇ ਦੋਵਾਂ ਨੂੰ ਵੱਖਰੇ ਵੱਖਰੇ ਕਰਕੇ, ਭਾਵ ਕਿ ਰੰਗਣਾ ਨੂੰ ਵੱਖਰਾ ਪੁੱਛਿਆ ਗਿਆ ਤੇ ਫਕੀਰਾਂ ਨੂੰ ਵੱਖਰਾ ਪੁੱਛਿਆ ਗਿਆ ਕਿ ਦੱਸੋ ਊਠ ਕਿੰਨੇ ਚੋਰੀ ਕੀਤੇ ਨੇ। ਨਹੀਂ ਬਤਾਵੇ ਅੰਧ ਮਤ ਬੜ ਕਪਟ ਪ੍ਰਵੀਨੇ, ਤੇ ਚੋਰੀ ਜਿਹੜੀ ਹੈ ਉਹ ਰੰਗਣਾ ਨੇ ਕੀਤੀ ਸੀ, ਫਕੀਰਾਂ ਨੇ ਊਠਾਂ ਦੀ ਚੋਰੀ ਨਹੀਂ ਸੀ ਕੀਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਕੀਰਾਂ ਨੇ ਵੀ ਨਾ ਕਰ ਦਿੱਤੀ, ਪਰ ਦੂਸਰੇ ਪਾਸੇ ਖੋਟੀ ਬੁੱਧ ਵਾਲੇ ਜਿਹੜੇ ਰੰਗੜ ਸਨ, ਜਿਹੜੇ ਕਿ ਵਾਕਿਆ ਹੀ ਚੋਰ ਸਨ, ਉਹਨਾਂ ਨੇ ਵੀ ਨਾ ਕਰ ਦਿੱਤੀ ਕਿ ਨਹੀਂ ਸੱਚੇ ਪਾਤਸ਼ਾਹ ਅਸੀਂ ਊਠ ਨਹੀਂ ਚੁਰਾਏ। ਚਲੇ ਗਏ ਨਿਜ ਕਰਨ ਕੋ ਤਬ ਇੱਕ ਫਕੀਰਾ, ਆਪਣੇ ਸਮੀਪ ਹਕਾਰ ਕੇ ਬੋਲੇ ਗੁਰ ਤੀਰਾ। ਸਤਿਗੁਰਾਂ ਨੇ ਸਾਰਿਆਂ ਨੂੰ ਘਰਾਂ ਨੂੰ ਤੋੜ ਦਿੱਤਾ, ਫਕੀਰ ਵੀ ਚਲੇ ਗਏ ਤੇ ਰੰਗੜ ਵੀ ਚਲੇ ਗਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਕੀਰਾਂ ਦੇ ਵਿੱਚੋਂ ਇੱਕ ਫਕੀਰ ਨੂੰ ਸਤਿਗੁਰਾਂ ਨੇ ਆਪਣੇ ਕੋਲ ਹੀ ਬਿਠਾ ਲਿਆ। ਆਪਣੇ ਸਮੀਪ ਹਕਾਰ ਕੇ ਬੋਲੇ ਗੁਰ ਤੀਰਾ, ਧੀਰਜ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਕੀਰ ਨੂੰ ਇਸ ਤਰ੍ਹਾਂ ਕਹਿੰਦੇ ਨੇ, ਕਹਿੰਦੇ ਨੇ ਮੰਗਣ ਕੇ ਮਿਸ ਕਰ ਸਦਨ, ਰੰਗਣ ਕੇ ਹੀਰੋ ਉਸਟਰ ਖੋਜੋ ਜਾਏ ਕਰ ਆਵੋ ਬਿਨ ਦੇਰੇ। ਸਤਿਗੁਰੂ ਗੋਬਿੰਦ ਸਿੰਘ ਜੀ ਉਸ ਫਕੀਰ ਨੂੰ ਕਹਿੰਦੇ ਨੇ ਕਿ ਚੋਰੀ ਜਿਹੜੀ ਹੈ ਉਹ ਤੁਸੀਂ ਨਹੀਂ ਕੀਤੀ, ਇਨ੍ਹਾਂ ਰੰਗਣਾ ਨੇ ਹੀ ਚੋਰੀ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਮੰਗਣ ਦਾ ਬਹਾਨਾ ਕਰਕੇ ਤੂੰ ਰੰਗਣਾ ਦੇ ਘਰ ਦੇ ਵਿੱਚ ਜਾਣਾ ਹੈ ਤੇ ਸਾਡੇ ਜਿਹੜੇ ਦੋ ਊਠ ਚੋਰੀ ਹੋ ਚੁੱਕੇ ਨੇ ਉਹਨਾਂ ਦਾ ਖੋਜ ਪਤਾ ਲਾਉਣਾ ਹੈ। ਜਦੋਂ ਤੈਨੂੰ ਕਿਸੇ ਗੱਲ ਦਾ ਕੋਈ ਪਤਾ ਲੱਗੇ ਤੇ ਤੂੰ ਬਗੈਰ ਦੇਰੀ ਤੋਂ ਸਾਨੂੰ ਆਣ ਕੇ ਦੱਸੇ। ਸੁਣ ਕਰ ਤੁਰਨ ਤਬ ਗਯੋ ਪਿਛਿਆ ਹਿਤ ਲੈਬੇ, ਹੁਤੇ ਸ਼ੁਤਰ ਤੈ ਬਰ ਗਯੋ ਜੁਗ ਖਰੇ ਦੇਖੇਬੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿਖਿਆ ਮੰਗਣ ਦੇ ਬਹਾਨੇ ਉਹ ਫਕੀਰ ਰੰਗਣਾ ਦੇ ਪਿੰਡ ਦੇ ਵਿੱਚ ਪਹੁੰਚਿਆ ਹੈ। ਖੋਤੇ ਸ਼ੁਤਰ ਤੈ ਬਰ ਗਯੋ ਜੁਗ ਖਰੇ ਦੇਖੇਬੈ। ਹੁਣ ਆਪਾਂ ਸਾਰੇ ਇਸ ਗੱਲ ਨੂੰ ਜਾਣਦੇ ਹਾਂ ਕਿ ਊਠ ਕੋਈ ਛੋਟਾ ਮੋਟਾ ਜਾਨਵਰ ਨਹੀਂ ਹੈ, ਬਹੁਤ ਉੱਚਾ ਜਾਨਵਰ ਹੈ, ਵੱਡਾ ਹੈ। ਮਾੜੀ ਮੋਟੀ ਛੋਟੀ ਜਗ੍ਹਾ ਦੇ ਉੱਤੇ ਉਹਨੂੰ ਲੁਕਾਇਆ ਤੇ ਛੁਪਾਇਆ ਜਾ ਨਹੀਂ ਸਕਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਫਕੀਰ ਪਹੁੰਚਿਆ ਉਹਨਾਂ ਦੇ ਪਿੰਡ ਦੇ ਵਿੱਚ, ਇੱਕ ਘਰ ਦੇ ਵਿੱਚ ਉਹਨੇ ਸਤਿਗੁਰਾਂ ਦੇ ਦੋਵੇਂ ਊਠ ਵੱਜੇ ਹੋਏ ਦੇਖੇ। ਆਏ ਫਕੀਰ ਬਤਾਏ ਦਿਆ ਜੁਗ ਯੋਸ਼ਟਰ ਠਾਂਡੇ, ਸ਼ੁਤਰ ਸਦਨ ਮੈਂ ਥਿਰ ਕਰੇ ਬਾਂਦੇ ਤਹ ਗਾਡੇ। ਕਾਲੀ ਦੇ ਨਾਲ ਦੌੜਦਾ ਹੋਇਆ ਫਕੀਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਿਆ, ਆਣ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ ਮੈਂ ਦੇਖ ਕੇ ਆਇਆ ਹਾਂ ਕਿ ਇੱਕ ਰੰਗੜ ਦੇ ਘਰ ਦੇ ਵਿੱਚ ਤੁਹਾਡੇ ਦੋਵੇਂ ਊਠ ਬੰਨੇ ਹੋਏ ਨੇ। ਬੜੀ ਦ੍ਰਿੜਤਾ ਦੇ ਨਾਲ ਉਹਨੇ ਤੁਹਾਡੇ ਊਠਾਂ ਨੂੰ ਆਪਣੇ ਘਰ ਦੇ ਵਿੱਚ ਬੰਨ ਕੇ ਰੱਖਿਆ। ਬਾਹਰੋ ਲੋਕ ਸੋ ਗ੍ਰਾਮ ਕੇ ਨਰ ਸਰਬ ਹਕਾਰੇ, ਤਸਕਰ ਰੰਗਰ ਜਾਣ ਕੈ ਗੁਰ ਬਾਕ ਉਚਾਰੇ। ਦੁਬਾਰਾ ਫਿਰ ਦੋਵਾਂ ਪਿੰਡਾਂ ਦੇ ਲੋਕਾਂ ਨੂੰ ਸਤਿਗੁਰਾਂ ਨੇ ਆਪਣੇ ਕੋਲ ਬੁਲਾ ਲਿਆ, ਕਿਉਂਕਿ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣ ਚੁੱਕੇ ਨੇ ਕਿ ਰੰਗੜ ਚੋਰ ਨੇ, ਇਸ ਕਰਕੇ ਸਤਿਗੁਰਾਂ ਨੇ ਉਸ ਵੇਲੇ ਬਚਨ ਕੀਤਾ। ਨਾਮ ਧਰੇ ਦੋਏ ਗ੍ਰਾਮ ਕੇ ਇੱਕ ਸ਼ੁਭ ਇੱਕ ਖੋਟਾ। ਉਸੇ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੋਵਾਂ ਨਗਰਾਂ ਦੇ ਜਿਹੜੇ ਨਾਮ ਸੀ ਉਹਨਾਂ ਨੂੰ ਬਦਲ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਇੱਕ ਨਗਰ ਸ਼ੁਭ ਹੈ ਤੇ ਦੂਸਰਾ ਨਗਰ ਖੋਟਾ ਹੈ, ਭਾਵ ਕਿ ਫਕੀਰਾਂ ਦਾ ਸ਼ੁਭ ਤੇ ਰੰਗਣਾ ਦਾ ਖੋਟਾ ਨਗਰ, ਇਹ ਦੋ ਨਾਂ ਉਹਨਾਂ ਦੋਵਾਂ ਪਿੰਡਾਂ ਨੂੰ ਦੇ ਦਿੱਤੇ। फकरन को लाहा सदै रंगरन को तोटा। इस तो अलावा सतगुरु गोविंद सिंह सच्चे पातशाह जी ने यह भी आख्या कि जेड़े फकर ने उन्हां नूं हमेशा लाहा मिलेगा, पाप के हमेशा लाभ की प्राप्ति होवेगी, ते जेड़े सारे रंगण ने उन्हां नूं हमेशा तोटा ही आवेगा, पाप के घाटे दे विच ही जाणगे। जाओ तुरत ही आनिए नत कर लुट जाए कूटन तस्कर तुम सकल नाह तह लह। सतगुरु गोविंद सिंह जी उस रंगण नूं कहिंदे ने कि तू हुण छेती ही जाके अपने घरों साडे ऊठां नूं लै के आ जा, जेकर इस तरह ना कीता ते तुहानूं सारिया रंगणां नूं बहुत ज्यादा मारिया जाएगा, तुसी वड्डे तस्कर हो वड्डे चोर हो, जेकर गल ना मन्नी ते फेर कैद कीता जाएगा। रंगर डर तर और बिखे तत्शन ले आए उष्टर सौंपे जोर कर पुन बहु कगे आए। कवि संतोख सिंह जी लिखते ने रंगण बहुत ही ज्यादा डरे, वो छेती ही घर पहुंचे ने, सतगुरां दे दोवें उठ लिया के उन्हां ने सतगुरां नूं सौंप दिते ने, ते फिर हाथ जोड़ के बड़े कगे आए भी बड़िया बेनतियां भी कीतियां। हुण जिहड़ा घग्याउण शब्द है इहदा अर्थ करदे ने सतगुरु प्रताप सिंह सच्चे पातशाह जी अपने पावन उपदेश दे विच। सतगुरु प्रताप सिंह सच्चे पातशाह जी अर्थ करदे ने कि जदों कोई मनुख बहुत ज्यादा रो रहा हुंदा है, लेलड़ियां कढ रहा हुंदा है, ओहदी जिहड़ी आवाज है पूरी साफ बाहर सुनाई नहीं दिंदी, ओहदी आवाज अद्धी संघ दे विच रह जांदी है, अद्धी संघों बाहर सुनाई दिंदी है, हे हे दी जिहड़ी आवाज है ओह सुनाई दिंदी है। सतगुरु प्रताप सिंह जी कहिंदे ने इसका नाम है घग्याउणा, कि जदों पूरी गल हो ना सके, आवाज साफ ना सुनाई दे रही। कवि संतोख सिंह जी लिखते ने बड़िया बेनतियां कीतियां बड़े घग्याए ताकि सतगुरु जी कोई दंड ना देन। अब लो दोनों ग्राम का नाम सो बिद तायो फकरन को लाहा कनो सबहिन सुख पायो। कवि संतोख सिंह जी लिखते ने पर सतगुरां ने कोई दंड ना दिता, कोई सजा ना दिती, पर वरदान ते श्राप सतगुरां ने पहला ही दे दिता सी। कवि संतोख सिंह जी लिखते ने अजे तक उन्हां दोवां पिंडां दे विच सतगुरां दा आख्या होया जरा वाक है ओ हावी है, फकरन को लाहा कनो, पाव के जिहड़े फकर ने ओ जिहड़े फकीर ने ਉਹਨਾਂ ਨੂੰ ਬਹੁਤ ਜ਼ਿਆਦਾ ਫਕਰਾਂ ਨੂੰ ਲਾਹਾ ਮਿਲਿਆ, ਸਾਰਿਆਂ ਨੇ ਸੁੱਖ ਦੇ ਨਾਲ ਹੀ ਆਪਣੀ ਜ਼ਿੰਦਗੀ ਨੂੰ ਬਤੀਤ ਕੀਤਾ। ਟੋਟਾ ਰੰਗਰ ਗ੍ਰਾਮ ਕੋ ਕਰ ਨਾਮ ਉਚਾਰੇ ਦਾਰਦ ਜਿਨ ਕੇ ਘਰ ਵਿਖੇ ਹੋਏ ਅਲਪਹਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਕੀਰਾਂ ਨੂੰ ਤੇ ਕਦੇ ਕੋਈ ਘਾਟਾ ਨਹੀਂ ਆਇਆ, ਸਤਿਗੁਰਾਂ ਨੇ ਲਾਭ ਦਾ ਹੁਕਮ ਕੀਤਾ ਸੀ, ਲਾਭ ਦੀ ਪ੍ਰਾਪਤੀ ਹੀ ਹੋਈ, ਤੇ ਦੂਸਰੇ ਪਾਸੇ ਰੰਗਣਾਂ ਨੂੰ ਜਿਨ੍ਹਾਂ ਨੂੰ ਕਿ ਟੋਟੇ ਦਾ ਵਚਨ ਆਖਿਆ ਸੀ ਉਹਨਾਂ ਨੂੰ ਹਮੇਸ਼ਾ ਟੋਟਾ ਹੀ ਰਿਹਾ, ਭਾਵ ਕੇ ਘਾਟਾ ਹੀ ਪਿਆ। ਦਾਰਦ ਜਿਨ ਕੇ ਘਰ ਵਿਖਿਆ ਹੋਏ ਅਲਪਹਾਰੇ, ਭਾਵ ਕੇ ਦਲਿੱਦਰ ਉਹਨਾਂ ਦੇ ਘਰ ਦੇ ਵਿਚ ਵੜ ਗਿਆ, ਤੇ ਉਹਨਾਂ ਦਾ ਖਾਣ ਪੀਣ ਦਾ ਜਿਹੜਾ ਗੁਜ਼ਾਰਾ ਹੈ ਉਹ ਵੀ ਮਸਾਂ ਹੀ ਚੱਲਦਾ। ਸਤਿਗੁਰ ਕੋ ਜਿਮ ਬਾਕ ਹੋਏ ਨਹੀਂ ਨਿਸਫਲ ਜਾਈ, ਚਾਹੇ ਉਹ ਚੜਨ ਪੁਰ ਆਨੰਦ ਕੋ ਤਹ ਤੇ ਸੁਖ ਦਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜਾ ਬਚਨ ਕਹਿ ਦਿੰਦੇ ਨੇ ਉਹ ਕਦੇ ਵੀ ਅਸਫਲ ਨਹੀਂ ਜਾਂਦਾ, ਭਾਵ ਕਿ ਉਹ ਸਫਲ ਹੁੰਦਾ। ਸਤਿਗੁਰਾਂ ਦੇ ਆਖੇ ਹੋਏ ਬਚਨ ਦੀ ਗੱਲ ਤੇ ਬੜੀ ਦੂਰ ਦੀ ਹੈ, ਸਤਿਗੁਰੂ ਜੀ ਜਿਨ੍ਹਾਂ ਸਾਧੂ ਸੰਤ ਮਹਾਤਮਾ ਨੂੰ ਬਣਾ ਦਿੰਦੇ ਨੇ ਉਹਨਾਂ ਦਾ ਆਖਿਆ ਹੋਇਆ ਵਾਕ ਵੀ ਕਦੇ ਬਿਰਥਾ ਨਹੀਂ ਜਾਂਦਾ। ਗੁਰਬਾਣੀ ਦੇ ਵਿਚ ਪਾਠ ਆਉਂਦਾ ਹੈ ਸਾਧ ਬਚਨ ਅਟਲਾਦਾ, ਭਾਵ ਕੇ ਸਾਧੂ ਦਾ ਆਖਿਆ ਹੋਇਆ ਜਿਹੜਾ ਬਚਨ ਹੈ ਉਹ ਅਟਲਾਦਾ ਹੈ, ਜਿਹਨੂੰ ਦੁਨੀਆਂ ਦੀ ਕੋਈ ਵੀ ਤਾਕਤ ਉਲਟਾ ਨਹੀਂ ਸਕਦੀ। ਅੰਗਰੇਜ਼ੀ ਦੇ ਵਿਚ ਕਹਿੰਦੇ ਨੇ ਯੂਨੀਵਰਸਲ ਟਰੁੱਥ, ਦੁਨੀਆਂ ਦੀ ਅਟਲ ਸਚਾਈ, ਭਾਵ ਕੇ ਸਾਧੂ ਦਾ ਬਚਨ ਐਸਾ ਹੈ ਜਿਹੜੀ ਕਿ ਦੁਨੀਆਂ ਦੀ ਅਟਲ ਸਚਾਈ ਹੈ। ਸਾਧੂ ਦੇ ਬਚਨ ਨੂੰ ਕੋਈ ਮੋੜ ਨਹੀਂ ਸਕਦਾ, ਤੇ ਫੇਰ ਇਹ ਤੇ ਸਤਿਗੁਰਾਂ ਨੇ ਸਵੈਮ ਬਚਨ ਕੀਤਾ ਸੀ, ਇਸ ਨੂੰ ਕੋਈ ਕਿਵੇਂ ਨਿਸਫਲ ਕਰ ਸਕਦਾ ਸੀ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਕੀਤਾ ਹੋਇਆ ਬਚਨ ਸਫਲ ਹੋਇਆ, ਚੜਿਓ ਚਾਹਣਪੁਰ ਆਨੰਦ ਕੋ ਤਹਤੇ ਸੁਖਦਾਈ ਸੁਖਦਾਈ ਸੁਖਾਂ ਦਾ ਰੂਪ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹੁਣ ਉਥੋਂ ਅੱਗੇ ਜਾਣਾ ਚਾਹੁੰਦੇ ਨੇ ਆਨੰਦਪੁਰ ਦੇ ਵੱਲ। ਕਵੀ ਜੀ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ।
ਜੈ ਸਤ ਗੁਰ ਡੇਰਾ ਕੀਓ ਤ੍ਰੋਦਸ਼ ਦਿਵਸ ਟਿਕਾਏ ਅਵ ਤਿਸ ਥਲ ਮੈਂ ਸਿੰਘ ਨਰ ਜਾਗਾ ਲਈ ਬਣਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਡੇਰਾ ਲਾਇਆ ਸੀ ਉਥੇ ਸਤਿਗੁਰੂ ਜੀ 13 ਦਿਨ ਟਿਕੇ ਸਨ। ਆਪ ਤਿਸ ਥਲ ਮੈਂ ਸਿੰਘ ਨਰ ਜਾਗਾ ਲਈ ਬਣਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਐਸ ਵੇਲੇ ਸਿੰਘਾਂ ਨੇ ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਬਣਾ ਲਿਆ।
ਆਪ ਗੁਰ ਜਾਗਾ ਨਾਮ ਕੋ ਪਾਖਤ ਹੈ ਟੋਕਾ ਸਿੰਘਣ ਤੇ ਹਮ ਸ਼੍ਰੋਣ ਸੁਣ ਨਹੀਂ ਆਖ ਬਿਲੋਕਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਜਗ੍ਹਾ ਉਸ ਜਗ੍ਹਾ ਦੇ ਉੱਤੇ ਬਣਾਈ ਹੈ ਸਤਿਗੁਰਾਂ ਦੀ ਯਾਦ ਦੇ ਵਿੱਚ, ਕਵੀ ਜੀ ਲਿਖਦੇ ਨੇ ਕਿ ਉਸ ਜਗ੍ਹਾ ਦਾ ਨਾਮ ਹੈ ਟੋਕਾ, ਭਾਵ ਕਿ ਟੋਕਾ ਸਾਹਿਬ ਗੁਰਦੁਆਰਾ ਉੱਥੇ ਬਣਿਆ ਹੋਇਆ।
ਸਿੰਘਣ ਤੇ ਹਮ ਸ਼੍ਰੋਣ ਸੁਣ ਨਹੀਂ ਆਖ ਬਿਲੋਕਾ।
ਕਵੀ ਸੰਤੋਖ ਸਿੰਘ ਜੀ ਇਹ ਵੀ ਬਿਆਨ ਕਰਦੇ ਨੇ ਕਿ ਸਿੰਘਾਂ ਤੋਂ ਇਹ ਗੱਲ ਸੁਣੀ ਹੈ ਕਿ ਉਸ ਜਗ੍ਹਾ ਦੇ ਉੱਤੇ ਟੋਕਾ ਸਾਹਿਬ ਗੁਰਦੁਆਰਾ ਬਣਾਇਆ ਗਿਆ, ਪਰ ਕਹਿੰਦੇ ਨੇ ਨਹੀਂ ਆਖ ਬਿਲੋਕਾ, ਮੈਂ ਅੱਖਾਂ ਦੇ ਨਾਲ ਉੱਥੇ ਜਾ ਕੇ ਗੁਰਦੁਆਰੇ ਦਾ ਦਰਸ਼ਨ ਨਹੀਂ ਕੀਤਾ। ਕਿਉਂਕਿ ਇਤਿਹਾਸ ਦੇ ਵਿੱਚ ਬਹੁਤ ਸਾਰੇ ਐਸੇ ਵਾਕਿਆ ਆਉਂਦੇ ਨੇ ਕਿ ਕਈ ਐਸੀਆਂ ਜਗ੍ਹਾਵਾਂ ਨੇ ਜਿਨ੍ਹਾਂ ਨੂੰ ਭਾਈ ਸੰਤੋਖ ਸਿੰਘ ਜੀ ਨੇ ਖੁਦ ਜਾ ਕੇ ਆਪਣੀ ਅੱਖਾਂ ਦੇ ਨਾਲ ਦੇਖਿਆ ਤੇ ਫਿਰ ਗ੍ਰੰਥ ਦੇ ਵਿੱਚ ਲਿਖਿਆ, ਤੇ ਕਈ ਐਸੀਆਂ ਥਾਵਾਂ ਨੇ ਜਿਨ੍ਹਾਂ ਨੂੰ ਕਵੀ ਜੀ ਨੇ ਦੇਖਿਆ ਨਹੀਂ ਹੈ ਤੇ ਉਹ ਸੁਣੀ ਸੁਣਾਈ ਗੱਲ ਲਿਖਦੇ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪ ਇਸ ਗੱਲ ਦਾ ਬਿਆਨ ਕਰਦੇ ਨੇ ਕਿ ਸਿੰਘਾਂ ਤੋਂ ਸੁਣਿਆ ਕਿ ਉੱਥੇ ਟੋਕਾ ਸਾਹਿਬ ਗੁਰਦੁਆਰਾ ਯਾਦ ਦੇ ਵਿੱਚ ਸਤਿਗੁਰਾਂ ਦੀ ਯਾਦਗਾਰ ਦੇ ਵਿੱਚ ਬਣਾਇਆ ਗਿਆ, ਪਰ ਕਵੀ ਜੀ ਨਾਲ ਇਹ ਵੀ ਲਿਖਦੇ ਨੇ ਕਹਿੰਦੇ ਨੇ ਹਮ ਸ਼੍ਰੋਣ ਸੁਣੇ ਨਹੀਂ ਆਖ ਬਿਲੋਕਾ, ਮੈਂ ਸੁਣਿਆ ਕੰਨਾਂ ਦੇ ਨਾਲ ਪਰ ਕਵੀ ਜੀ ਲਿਖਦੇ ਨੇ ਅੱਖਾਂ ਦੇ ਨਾਲ ਵੇਖਿਆ ਨੇ। ਹੁਣ ਇਸ ਗੱਲ ਦਾ ਜਿਹੜਾ ਖੁਲਾਸਾ ਹੈ ਉਹ ਸੰਪਾਦਕ ਜੀ ਕਰਦੇ ਨੇ। ਸੰਪਾਦਕ ਜੀ ਲਿਖਦੇ ਨੇ ਕਿ ਟੋਕਾ ਸਾਹਿਬ ਨਾਮੇ ਗੁਰਦੁਆਰਾ ਨਾਹਨ ਰਾਜ ਦੇ ਵਿੱਚ ਅਜੇ ਵੀ ਬਣਿਆ ਹੋਇਆ ਦੇਖਿਆ ਜਾ ਸਕਦਾ। ਭਾਵ ਕਿ ਸੰਪਾਦਕ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਜੋ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਉਹ ਭਾਵੇਂ ਸੁਣ ਕੇ ਲਿਖਿਆ ਪਰ ਠੀਕ ਲਿਖਿਆ, ਉਸ ਜਗ੍ਹਾ ਦੇ ਉੱਤੇ ਟੋਕਾ ਸਾਹਿਬ ਗੁਰਦੁਆਰਾ ਬਣਿਆ ਹੋਇਆ।
ਭਾਈ ਪ੍ਰਾਤ ਸਤ ਗੁਰ ਚੜੇ ਬਜ ਉਠਿਓ ਨਗਾਰਾ ਸੈਣਾ ਤਿਆਰ ਅਰੂੜ ਹੈ ਤਰ ਸ਼ਸਤਰ ਦੋਤਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਬਤੀਤ ਕੀਤੀ ਰਾਤ, ਜਦੋਂ ਹੀ ਅਗਲਾ ਸਵੇਰ ਹੋਇਆ ਤੇ ਨਗਾਰਾ ਵੱਜਿਆ, ਨਗਾਰੇ ਦੀ ਆਵਾਜ਼ ਨੂੰ ਸੁਣ ਕੇ ਸਾਰੀ ਸੈਨਾ ਤਿਆਰ ਹੋਈ ਹੈ, ਘੋੜਿਆਂ ਦੀ ਸਾਰਿਆਂ ਨੇ ਸਵਾਰੀ ਕੀਤੀ ਤੇ ਦੋਹਰੇ ਦੋਹਰੇ ਹਥਿਆਰਾਂ ਨੂੰ ਧਾਰਨ ਕਰਕੇ ਚੱਲ ਪਏ।
ਹਰ ਹਰ ਕੰਪੈ ਗ੍ਰਾਮ ਪੁਰ ਸੁਣ ਮਾਰ ਬਕਾਰਾ ਪਰ ਤੂੰ ਦਲ ਚਲਨ ਕੀ ਮਿਲਵਤ ਸਿਰ ਦਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਥਰ ਹਰ ਕਰਕੇ ਪਾਵ ਕੇ ਥਰ ਥਰਾਹਟ ਦੇ ਨਾਲ ਧਰਤੀ ਕੰਬਦੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸੇ ਤਰੀਕੇ ਦੇ ਨਾਲ ਜਾ ਰਹੇ ਨੇ। ਸਿੰਘ ਉੱਚੀ ਉੱਚੀ ਜੈਕਾਰੇ ਬੁਲਾਉਂਦੇ ਨੇ, ਬਹੁਤ ਵੱਡੀ ਫੌਜ ਦੀ ਧੁੰਮ ਮੱਚੀ ਹੋਈ ਹੈ। ਮਿਲਵਤ ਸਰਦਾਰਾ ਜਿਹੜੇ ਲਾਗੇ ਲਾਗੇ ਦੇ ਪਿੰਡਾਂ ਦੇ ਲੋਕ ਨੇ, ਜਿਹੜੇ ਵੱਡੇ ਵੱਡੇ ਸਰਦਾਰ ਨੇ, ਉਹ ਵੀ ਸਤਿਗੁਰਾਂ ਨੂੰ ਆਣ ਕੇ ਮਿਲਦੇ ਨੇ।
ਪੇਟ ਦੇਤ ਬਹੁ ਭਾਂਤ ਕੀ ਮੁਖ ਬਿਨੈ ਬਖਾਨੈ ਅਵੈ ਦਾਨ ਤਿਹ ਦੇਤ ਪ੍ਰਭੂ ਨਹੀਂ ਚਿੰਤਾ ਠਾਨੈ।
ਭਾਵ ਕੇ ਸਾਰੇ ਭੇਟਾਵਾਂ ਦੇ ਕੇ ਅਨੇਕਾਂ ਪ੍ਰਕਾਰ ਦੀਆਂ ਮਿਲਦੇ ਨੇ ਸਤਿਗੁਰਾਂ ਨੂੰ ਆਣ ਕੇ, ਤੇ ਸਤਿਗੁਰੂ ਜੀ ਸਾਰਿਆਂ ਨੂੰ ਅਵੈ ਦਾਨ ਦਿੰਦੇ ਨੇ, ਭਾਵ ਕੇ ਨਿਡਰਤਾ ਦਾ ਦਾਨ ਦਿੰਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਦੇ ਨੇ।
ਦਾਦੀ ਦੁਗਦ ਬਹੁ ਦੇ ਮਿਲੇ ਸ੍ਰੀ ਪ੍ਰਭ ਮੁਖ ਦੇਖ ਰਘਬਰ ਤਨ ਸ੍ਰੀ ਕ੍ਰਿਸ਼ਨ ਇਹ ਮਤਵੰਤ ਪਰਖ।
ਬਹੁਤੇ ਸਾਰੇ
ਦਹੀਂ ਦੀ ਪੇਟਾ ਲਿਆ ਕੇ ਰੱਖਦੇ ਨੇ। ਬਹੁਤੇ ਸਾਰੇ ਲੋਕ ਦੁੱਧ ਭਰ ਕੇ ਘੜਿਆਂ ਦੇ ਵਿੱਚ ਲਿਆ ਕੇ ਸਤਿਗੁਰਾਂ ਨੂੰ ਪੇਟਾ ਦੇ ਕੇ ਨਮਸਕਾਰਾਂ ਕਰਦੇ ਨੇ। ਕਵੀ ਜੀ ਲਿਖਦੇ ਨੇ, ਰਗ ਪਰ ਤਨ ਸ੍ਰੀ ਕ੍ਰਿਸ਼ਨ ਇਹ ਮਤਵੰਤ ਪਰਿਖ ਹੈ। ਭਾਵ ਕੇ ਜਿਹੜੇ ਸ੍ਰੇਸ਼ਟ ਬੁੱਧੀ ਦੇ ਮਾਲਕ ਲੋਕ ਨੇ ਉਹ ਇਸ ਗੱਲ ਦੀ ਪਰਖ ਕਰਦੇ ਨੇ ਕਿ ਜਾਂ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਰਘੁਬਰ ਦਾ ਸਰੀਰ ਨੇ, ਭਗਵਾਨ ਰਾਮ ਚੰਦਰ ਜੀ ਨੂੰ ਆਖਿਆ ਜਾਂਦਾ ਹੈ ਰਘੁਬਰ, ਕਹਿੰਦੇ ਨੇ ਕਿ ਜਾਂ ਤੇ ਸਤਿਗੁਰੂ ਜੀ ਭਗਵਾਨ ਰਾਮ ਚੰਦਰ ਜੀ ਦਾ ਸਰੂਪ ਨੇ ਤੇ ਜਾਂ ਫਿਰ ਇਹ ਮੰਨਿਆ ਜਾ ਸਕਦਾ ਹੈ ਕਿ ਕ੍ਰਿਸ਼ਨ ਭਗਵਾਨ ਨੇ ਹੀ ਆਪਣੇ ਸਰੂਪ ਨੂੰ ਧਾਰਨ ਕੀਤਾ ਹੋਇਆ। ਲਖੈ ਸਫਲਤਾ ਹੇਰ ਕੈ ਲੈ ਲਾਭ ਸੋ ਨੈਨਾ, ਜਨ ਸਕੇਲ ਕੇ ਸੌਂਦ ਰਜ ਰਚ ਬਿਦ ਸੁਖ ਦੇਣਾ। ਇਸ ਕਰਕੇ ਆਪਣੀ ਅੱਖਾਂ ਨੂੰ ਸਫਲ ਕਰਨ ਦੇ ਵਾਸਤੇ ਸਾਰੇ ਦੇ ਸਾਰੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਆਣ ਕੇ ਦਰਸ਼ਨ ਕਰਦੇ ਨੇ। ਜਨ ਸਕੇਲ ਕੈ ਸੌਂਦ ਰਜ ਰਚ ਬਿਦ ਸੁਖ ਦੇਣਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸੁੰਦਰਤਾ ਦੀ ਤਾਰੀਫ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਮੰਨਿਆ ਜਾ ਸਕਦਾ ਕਿ ਜਿਵੇਂ ਸਾਰੀ ਦੀ ਸਾਰੀ ਜਿਹੜੀ ਸੁੰਦਰਤਾਈ ਹੈ ਉਸ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਤਰ ਕਰਕੇ ਵਿਧਾਤਾ ਨੇ ਸੁਖਾਂ ਦੇ ਰੂਪ ਸਤਿਗੁਰੂ ਜੀ ਦੇ ਸਰੀਰ ਦੇ ਵਿੱਚ ਹੀ ਪਾ ਦਿੱਤਾ ਹੋਵੇ। ਭਾਵ ਕੇ ਦੁਨੀਆਂ ਦੀ ਜਿੰਨੀ ਵੀ ਸੁੰਦਰਤਾ ਹੈ ਉਸ ਸਾਰੀ ਸੁੰਦਰਤਾ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਤਰ ਕਰਕੇ ਵਿਧਾਤਾ ਨੇ ਸਤਿਗੁਰਾਂ ਦੇ ਸਰੀਰ ਦੇ ਵਿੱਚ ਪਾ ਦਿੱਤਾ ਹੈ। ਇਸ ਤਰ੍ਹਾਂ ਦੀ ਸਤਿਗੁਰਾਂ ਦੀ ਸੋਭਾ ਹੈ। ਸਾਰੇ ਸਤਿਗੁਰਾਂ ਦਾ ਆਣ ਕੇ ਦਰਸ਼ਨ ਕਰਦੇ ਨੇ ਆਪਣਿਆਂ ਨੇਤਰਾਂ ਨੂੰ ਆਪਣੀ ਅੱਖਾਂ ਨੂੰ ਸਫਲ ਕਰਨ ਦੇ ਵਾਸਤੇ। ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹੌਲੀ ਹੌਲੀ ਆਨੰਦਪੁਰ ਦੇ ਵੱਲ ਵੱਧਦੇ ਜਾ ਰਹੇ ਨੇ। ਰਸਤੇ ਦੇ ਵਿੱਚ ਸਤਿਗੁਰਾਂ ਦੇ ਇਸ ਤਰ੍ਹਾਂ ਦੇ ਪੜਾਅ ਹੁੰਦੇ ਨੇ, ਟਿਕਾਣੇ ਹੁੰਦੇ ਨੇ ਜਿੱਥੇ ਅਨੇਕਾਂ ਪ੍ਰਕਾਰ ਦੇ ਕੌਤਕ ਹੁੰਦੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨ ਆਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ,
ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।